बाहु बाहु साचे में तेरी टेक बाहु बाहु साचे में तेरी टेक मैं तेरी टेक मैं तेरी टेक वाहो वाहो साचे मैं तेरी टेक वाहो वाहो साचे मैं तेरी टेक हाँ पापी तू निर्मल एक हाँ पापी तू निर्मल एक रहाओ वाहो वाहो साचे मैं तेरी टेक 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 हाँ पापी तू निर्मल एक हाँ पापी तू निर्मल एक वाहो वाहो साचे मैं तेरी टे साच सलाही तन गुरुद्वार साच सलाही तन गुरुद्वार तन गुरुद्वार तन गुरुद्वार साच सलाही तन गुरुद्वार नानक दरे करे एकंकार नानक दरे करे एकंकार साच सलाही तन गुरुद्वार साच सलाही तन गुरुद्वार तन गुरुद्वार तन गुरुद्वार आरसी रहाओ दी तुक और अखीरली लाइना असी महले पहले दे शब्द दियाँ पन्ना 153 153 पन्ने ते असी गुरु बाबे नानक दे शब्द दियाँ ये लाइना गाविया है। पहली लाइन है रहाओ दी असी गावी वाहो वाहो साचे मैं तेरी टेक हाँ पापी तू निर्मल एक कि मैं पापी हैं तू ही एक निर्मल है और मैं तेरी टेक कादे ने लई है ख्याला च नहीं लई कि हाँ मैं रब्बा तेरी टेक च है आइडियोलॉजी नहीं है टेक लई है जपन दी वाहो वाहो जिथे दो बारी आ जाए उदा मतलब वाहिगुरु वाहिगुरु मैं जपदा हाँ। महला पहला गुरु बाबा नानक साफ दस रहा कि मैं टेक ख्यालां च नहीं रखदा पी हाँ रब है मैं उहदी टेक है मैनू उहदा आसरा नहीं कहिंदा मैं जिहड़ा जपदा तेरा शब्द वाहो वाहो वाहिगुरू वाहिगुरू दा लखायक है इस करके मैं जिस वेले वाहो वाहो जपदा हाँ मैनू जपण दी ही टेक है वाहो वाहो साचे मैं तेरी टेक इत्थे साफ ही गुरु बाबा नानक इस गुरु घर का गुरमंत्र दे गए ਕਈ ਵਾਹਿਗੁਰੂ ਗੁਰਮੰਤਰ ਆ ਉਹਦਾ ਅੱਧਾ ਹਿੱਸਾ ਗੁਰੂਆਂ ਨੇ ਕਿਤੇ ਗੁਰੂ ਗੁਰੂ ਕਰਕੇ ਲਿਖਿਆ, ਕਿਤੇ ਵਾਹੋ ਵਾਹੋ ਜਾਂ ਵਾਹੇ ਵਾਹੇ। ਇਸ ਕਰਕੇ ਪੂਰੇ ਗੁਰਮੰਤਰ ਵੱਲ ਇਸ਼ਾਰਾ ਹੈ ਵੀ ਮੈਂ ਤੇਰਾ ਜਿਹੜਾ ਸ਼ਬਦ ਜਪਦਾ ਹਾਂ, ਨਾਮ ਜਪਦਾ ਹਾਂ, ਪੂਰਾ ਸ਼ਬਦ ਪਰਮੇਸ਼ਰ ਦਾ ਨਾਮ, ਉਹਦੀ ਮੈਨੂੰ ਟੇਕ ਹੈ, ਜਪਣ ਦੀ ਟੇਕ। ਵਾਹ ਵਾਹ ਸਾਚੇ ਮੈਂ ਤੇਰੀ ਤੇ, ਹਾਂ ਪਾਪੀ ਤੂੰ ਨਿਰਮਲ ਏਕ। ਤੇਰਾ ਨਾਮ ਹੀ ਮੈਨੂੰ ਨਿਰਮਲ ਕਰੇਗਾ, ਔਰ ਮੈਨੂੰ ਟੇਕ ਇਹਦੀ ਹੈ ਵੀ ਮੈਂ ਜਾਪ ਜਾਪ ਕੇ ਹੀ ਮੈਂ ਪਾਪੀ ਸੀ ਅਤੇ ਮੈਂ ਨਿਰਮਲ ਹੋਣਾ। ਔਰ ਇਹ ਸ਼ਬਦ ਦਾ ਤੋੜਾ ਜਿਹੜਾ ਪੰਨਾ 153 'ਤੇ ਸ਼ਬਦ ਹੈ ਗੌੜੀ ਮਹੱਲੇ ਪਹਿਲੇ ਦਾ, ਉਹਦਾ ਤੋੜਾ ਮਹਾਰਾਜ ਇੱਥੇ ਦਿੰਦੇ ਹੈ ਵੀ ਮੈਂ ਵਾਹਿਗੁਰੂ ਵਾਹਿਗੁਰੂ ਜਪ ਕੇ ਅੰਦਰਲੇ ਗੁਰਦੁਆਰੇ 'ਚ ਮੈਂ ਪਹੁੰਚ ਗਿਆ। ਹੁਣ ਅਸੀਂ ਲੜੀ ਛੋਈ ਆ ਰਹੇ ਹਾਂ ਵੀ ਗੁਰਦੁਆਰਾ ਸਿੱਖੀ ਦਾ ਬਾਹਰ ਨਹੀਂ ਹੈ, ਸਾਰੇ ਗੁਰੂਆਂ ਨਾਲ ਕਿਸੇ ਗੁਰੂ ਨਾਲ ਵੀ ਬਾਹਰ ਕੋਈ ਗੁਰਦੁਆਰਾ ਨਹੀਂ ਬਣਾਇਆ, ਆਪਣੇ ਅੰਦਰ ਪ੍ਰਗਟ ਕੀਤਾ। ਔਰ ਉਹਨੂੰ ਗੁਰੂ ਨਾਨਕ ਧੰਨ ਕਹਿ ਰਿਹਾ ਹੈ, ਧੰਨ ਗੁਰਦੁਆਰ, ਧੰਨ ਗੁਰਦੁਆਰ, ਧੰਨ ਗੁਰਦੁਆਰ, ਧੰਨ ਗੁਰਦੁਆਰ। ਇਹ ਗੁਰੂ ਨਾਨਕ ਹੁਣ ਕਿਹੜੇ ਗੁਰਦੁਆਰੇ ਨੂੰ ਧੰਨ ਕਹਿ ਰਿਹਾ ਜਿਹੜਾ ਬਾਹਰ ਬਣਾਇਆ ਸਿੱਖੀ ਨਾ। ਸਾਡੇ ਐਸੀ ਸਾਰੀ ਸਿੱਖ ਕੌਮ ਦੀ ਸਾਈਕੋਲੋਜੀਕਲੀ ਪੋਜੀਸ਼ਨ ਬ੍ਰੇਨਾਂ ਦੀ ਵਾਸ਼ ਆਊਟ ਹੋਈ ਹੈ ਵੀ ਜਿੱਥੇ ਗੁਰਦੁਆਰੇ ਦੀ ਬਿਲਡਿੰਗ ਹੋਏਗੀ ਉਹਦੇ ਲਾਗੇ ਝੰਡਾ ਦੇਖ ਕੇ ਦੂਰੋਂ ਜਾਂਦੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸਭ ਤੋਂ ਵੱਡੀ ਗੱਲ ਉਹ ਕਰਦੇ ਹੈ ਵੀ ਜਾ ਕੇ ਪਹਿਲਾਂ ਝੰਡਾ ਸਾਹਿਬ ਨੂੰ ਮੱਥਾ ਟੇਕਦੇ ਹੈ, ਫਿਰ ਅੰਦਰ ਜਾ ਕੇ ਮੱਥਾ ਟੇਕਦੇ ਹੈ ਵੀ ਗੁਰਦੁਆਰਾ ਧੰਨ ਹੈ। ਅੰਦਰਲੀ ਸਾਰੀ ਸਿੱਖੀ ਦੀ ਹਾਲਤ ਬੜੇ, ਬਾਹਰ ਗੁਰਦੁਆਰੇ ਕੋਈ ਬਣਾ ਦਿਓ, ਕਿਤੇ ਬਣਾ ਦਿਓ, ਸਿੱਖ ਨੂੰ ਸਿੱਖ ਦਾ ਐਸਾ ਬ੍ਰੇਨ ਵਾਸ਼ ਆਊਟ ਹੋਇਆ ਉਹ ਗੁਰਦੁਆਰਾ ਕਹੇਗਾ ਵੀ ਆਹ ਜਿਹੜੀ ਬਿਲਡਿੰਗ ਹੈ ਬਸ ਇਹਦੇ ਵਿੱਚ ਹੀ ਰੱਬ ਹੈ, ਔਰ ਇਹ ਬਹੁਤ ਪਵਿੱਤਰ ਥਾਂ, ਬਾਕੀ ਥਾਂ ਪਵਿੱਤਰ ਨਹੀਂ ਹੈ। ਉਹ ਧੰਨ ਜੇ ਗੁਰਦੁਆਰੇ 'ਚ ਕੋਈ ਲੜਦਾ ਹੋਊਗਾ ਉੱਠ ਕੇ ਕਮੇਟੀ ਦੇ, ਜਿਸ ਵੇਲੇ ਇਹਨਾਂ ਦਾ ਰੌਲਾ ਗੌਲਾ ਪੈਂਦਾ ਤਾਂ ਉਹਨੂੰ ਬੜੇ ਬੜੇ ਸਿਆਣੇ ਬੰਦੇ ਬਾਹੋਂ ਫੜ ਕੇ, ਮੈਂ ਉਹ ਪੋਜੀਸ਼ਨ ਦੱਸ ਰਿਹਾ ਵੀ ਸਿੱਖ ਕੌਮ ਦੀ ਹਾਲਤ ਕਿਉਂ ਖਰਾਬ ਹੋਈ ਹੈ। ਉਹ ਲੜ ਅੰਦਰ ਰਹੇ ਹੋਣਗੇ, ਉਹ ਆ ਜਾਣਗੇ ਕਈ ਬੜੇ ਸਿਆਣੇ ਸਿੱਖ, ਤੁਹਾਨੂੰ ਸ਼ਰਮ ਨਹੀਂ ਆਉਂਦੀ, ਤੁਸੀਂ ਮਹਾਰਾਜ ਦੀ ਹਜ਼ੂਰੀ 'ਚ ਲੜਦੇ ਹੋ, ਬਾਹਰ ਜਾ ਕੇ ਲੜੋ। ਅੱਛਾ ਬਾਹਰ ਹਜ਼ੂਰੀ ਨਹੀਂ ਹੈ, ਆਹੋ ਹੀ ਪੁਆਇੰਟ ਅਸੀਂ ਕੱਢ ਰਹੇ ਹਾਂ ਜਿਹੜਾ ਗੁਰੂਆਂ ਨੇ ਆਪਣੇ ਸ਼ਬਦਾਂ 'ਚ ਦਿੱਤਾ ਵੀ ਰੱਬ ਸਾਰੇ ਤਾਂ ਹੈ, ਤੁਹਾਡੇ ਗੁਰਦੁਆਰੇ ਦੇ ਅੰਦਰ ਹੀ ਰੱਬ ਨਹੀਂ ਹੈ, ਹਮੇਸ਼ਾ ਹੀ ਰੱਬ ਦਾ ਭੈ ਰੱਖੋ ਜਿੱਥੇ ਵੀ ਤੁਰੇ ਫਿਰੇ ਹੋ, ਉਦੋਂ ਉੱਥੋਂ ਡਰੋ। ਇਹ ਨਹੀਂ ਵੀ ਗੁਰਦੁਆਰਾ ਬਣਾ ਤਾ ਔਰ ਜੇ ਗ੍ਰੰਥ ਸਾਹਿਬ ਪ੍ਰਕਾਸ਼ ਕਰਤਾ ਉੱਥੇ ਤੁਸੀਂ ਇਹਨਾਂ ਦੇ ਇੱਥੇ ਸਾਹਮਣੇ ਨਾ ਲੜੋ, ਬਾਹਰ ਚੱਲ ਜਾਓ, ਬਾਹਰ ਜਾ ਕੇ ਲੜੋ। ਉਹ ਬਾਹਰ ਰੱਬ ਹੈ ਨਹੀਂ, ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹ ਤਾਂ ਸਭ ਤਾਂ ਤੂੰ ਵਿਹੀਨ। ਉਹ ਇਸ ਕਰਕੇ ਜਿਹੜਾ ਗੁਰਦੁਆਰ ਬਾਬਾ ਨਾਨਕ ਧੰਨ ਕਹਿੰਦਾ, ਕਿਹੜੇ ਗੁਰਦੁਆਰੇ ਨੂੰ ਕਹਿੰਦਾ? ਆਹ ਜਿਹੜੇ ਤੁਸੀਂ ਸਾਰੇ ਸਿੱਖਾਂ ਨਾਲ ਬਣਾਏ, ਕਦਾ ਚਿੱਤ ਨਹੀਂ ਕਿਸੇ ਗੁਰੂ ਨਾਲ ਕੋਈ ਗੁਰਦੁਆਰਾ ਬਾਹਰ ਨਹੀਂ ਬਣਾਇਆ। ਇਸੇ ਕਰਕੇ ਅਸੀਂ ਇਹ ਲੜੀ ਛੋਰੀ ਆ ਰਹੇ ਹਾਂ ਵੀ ਸਿੱਖ ਗੁਰਦੁਆਰੇ ਨਾ ਬਣਾਉਣ, ਸੰਗਤਾਂ ਕਾਇਮ ਕਰਨ, ਸੁਸਾਇਟੀ ਡਿਵੈਲਪ ਕਰੋ, ਆਪਣੀ ਸੰਗਤ। ਸੰਗਤ ਵੱਡੀ ਚੀਜ਼ ਹੈ, ਬਹਿਣ ਨੂੰ ਥਾਂ ਆਪੇ ਸੰਗਤ ਬਣਾ ਲਏਗੀ। ਜੇ ਥਾਂ ਬਣਾ ਲਿਆ ਉਹ 'ਚ ਬਹਿਣ ਵਾਲੀ ਸੰਗਤ ਨਾ ਹੋਈ, ਉਹੀ ਕੰਮ ਹੋਣਾ। ਇਸ ਕਰਕੇ ਗੁਰੂ ਨਾਨਕ ਨਾ ਇਹ ਸ਼ਬਦ ਤਾਂ ਦਿੱਤਾ ਵੀ ਮੈਂ ਨਾਮ ਜਪ ਜਪ ਕੇ ਮੈਂ ਪਾਪੀ ਹਾਂ, ਮੈਂ ਨਿਰਮਲ ਤਾਂ ਹੁੰਦਾ ਜਦੋਂ ਮੈਂ ਨਾਮ ਜਪਦਾ ਹਾਂ ਤੇਰਾ, ਔਰ ਮੈਨੂੰ ਤੇਰੇ ਨਾਮ ਜਪਣ ਦੀ ਹੀ ਟੇਕ ਹੈ। ਸਾ ਗੁਰਮੰਤਰ ਲਿਖ ਗਏ, ਰਹਾਉ ਦੀ ਤੁਕ ਹੈ, ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ। ਸਪਸ਼ਟ ਗੁਰਮੰਤਰ ਕਰ ਗਏ ਬਾਬਾ ਨਾਨਕ, ਵਾਹੋ ਵਾਹ ਸਾਚੇ ਮੈਂ ਤੇਰੀ ਟੇਕ। ਉਹ ਸ਼ਬਦਾਂ ਨੂੰ ਦੇਖ ਕੇ ਬੰਦਾ ਕੰਬ ਉੱਠਦਾ ਹੈ ਵੀ ਬਾਬੇ ਨਾਨਕ ਨੇ ਜਿਹੜਾ ਰਾਹ ਤੋਰਿਆ ਸੀ ਉਹ ਟੇਕ ਕਿਹਦੀ ਲੈਂਦੇ ਹਾਂ? ਅਸੀਂ ਜਾ ਕੇ ਗੁਰਦੁਆਰੇ ਦੀ ਟੇਕ ਲੈਂਦੇ ਜੀ, ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਟੇਕ ਜੀ, ਇਸ ਕਮਰੇ 'ਚ ਜਾ ਕੇ ਅਰਦਾਸ ਕਰੋ, ਗੁਰੂ ਅੱਗੇ ਅਰਦਾਸ ਕਰੋ, ਟੇਕ।
ਆ ਬਾਬਾ ਨਾਨਕ ਦੇਖੋ ਕਿਹਦੀ ਟੇਕ ਲੈ ਰਿਹਾ।
ਵਾਹ ਵਾਹ ਸਾਚੇ ਮੈਂ ਤੇਰੀ ਔਰ ਇਸੇ ਲਈ ਸ਼ਬਦ ਆਏ ਆ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸੇਰੇ ਜਣ ਹਰਾ।
ਕਿਸੇ ਗੁਰੂ ਦੀ ਟੇਕ ਨਹੀਂ ਲਈ, ਕਿਸੇ ਗੁਰੂ ਨਾਨਕ ਦੀ ਨਹੀਂ, ਕਿਸੇ ਦੀ ਨਹੀਂ। ਜਿਹੜਾ ਭਗਤੀ ਮਾਰਗ ਆ ਉਹਦੀ ਟੇਕ ਹੀ ਹੈ
ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ।
ਤੂੰ ਦਾ ਤੇ ਸਾਨੂੰ ਪਤਾ ਹੀ ਨਹੀਂ ਰੱਬ ਕਿੱਥੇ ਕਿੱਦਾਂ ਦਾ, ਅਸੀਂ ਟੇਕ ਕਿੱਦਾਂ ਲਈਏ। ਉਹਦੇ ਨਾਮ ਦੀ ਟੇਕ ਹੈ, ਇਹੋ ਸਾਰੀ ਥੀਸਿਸ ਹੈ, ਇਹੋ ਸਾਰੀ ਗੁੰਝਲ ਹੈ ਸਾਰੇ ਗਿਆਨ 'ਚ। ਟੇਕ ਕਿਹਦੀ ਲੈਣੀ ਹੈ? ਰੱਬ ਬਹੁਤ ਦੂਰ ਹੈ, ਸਾਨੂੰ ਨਹੀਂ ਪਤਾ ਕਿੱਥੇ ਹੈ, ਪਰ ਉਹਦੇ ਨਾਮ ਦਾ ਸਾਨੂੰ ਪਤਾ ਵੀ ਉਹਨੂੰ ਵਾਹਿਗੁਰੂ ਕਹਿੰਦੇ ਹੈ, ਰਾਮ ਕਹਿੰਦੇ ਹੈ। ਉਹਦਾ ਅੱਖਰੀ ਨਾਮ ਉਹ ਅੱਖਰ ਹੈ ਰੱਬ ਦੇ। ਹੁਣ ਕਿਸੇ ਬੰਦੇ ਨੂੰ ਜੇ ਸਮਝਣਾ ਹੋਏ ਵੀ ਫਲਾਣਾ ਜਗੀਰ ਸਿੰਘ ਹੈ, ਉਹ ਬੰਦਾ ਭਾਵੇਂ ਨਾਮ ਵੀ ਹੋਵੇ, ਤੁਸੀਂ ਕਹੋ ਤੁਸੀਂ ਜਗੀਰ ਸਿੰਘ ਨੂੰ ਮਿਲਿਓ, ਪਹਿਲਾਂ ਤੁਹਾਡੇ ਦਿਮਾਗ 'ਚ ਉਹ ਜਗੀਰ ਸਿੰਘ ਅੱਖਰ ਆਉਣੇ। ਇੱਕ ਐਸੀ ਸਪਿਰਚੁਐਲਿਟੀ ਹੈ, ਐਸੀ ਚੀਜ਼ ਹੈ ਜੇ ਛੋਟੀ ਜਿਹੀ ਚੀਜ਼ ਨਾਲ ਸਮਝਾਂਗੇ ਗਿਆਨ 'ਚ ਕੱਖ ਨਹੀਂ ਸਮਝ ਸਕ। ਕਿਸੇ ਦੀ ਟੇਕ ਰੱਬ ਦੀ ਜੇ ਲੈਣੀ ਹੈ, ਰੱਬ ਨੂੰ ਰੱਬ ਦਾ ਕੋਈ ਨਾਮ ਹੈ, ਉਹ ਨਾਮ ਉਹਦੇ ਗੁਣ ਹੈ ਸਾਰੇ। ਇਸ ਕਰਕੇ ਜਿਹੜਾ ਵੀ ਰੱਬ, ਜਿੰਨੇ ਵੀ ਰੱਬ ਦੇ ਨਾਮ ਹੈ, ਉਹ ਰੱਬ ਦੀ ਟੇਕ ਹੈ। ਇਸ ਕਰਕੇ ਪਹਿਲਾਂ ਸਾਡੇ ਕੋਲ ਨਾਮ ਹੈ, ਔਰ ਨਾਮ ਵੀ ਪਹਿਲਾਂ ਸ਼ਬਦ ਹੈ, ਉਹਦਾ ਸ਼ਬਦ ਜਿਹੜਾ ਅਸੀਂ ਜਪਣਾ ਹੈ ਉਹਦੀ ਸਾਨੂੰ ਟੇਕ ਹੈ। ਕਿਉਂਕਿ ਸਾਨੂੰ ਦੀਖੀਅਤ ਪਹਿਲਾਂ ਗੁਰਮੰਤਰ ਮਿਲਦਾ ਹੈ, ਜਿਹੜਾ ਬਾਹਰਲਾ ਗੁਰੂ ਹੁੰਦਾ ਹੈ ਦੇਹ ਦੇ ਵਿੱਚ, ਉਹ ਸਾਨੂੰ ਸ਼ਬਦ ਦਿੰਦਾ ਹੈ ਵੀ ਆਹ ਸ਼ਬਦ ਜਪੋ, ਔਰ ਸ਼ਬਦ ਜਿਹੜਾ ਜਪਦੇ ਹੈ, ਪਰ ਉਹ ਸ਼ਬਦ ਉਹਦਾ ਨਹੀਂ ਹੁੰਦਾ, ਸ਼ਬਦ ਰੱਬ ਦਾ ਹੁੰਦਾ। ਇਹੋ ਹਿੰਦੂਇਜ਼ਮ ਮਹਾਰਾਸ਼ਟਰ ਦਾ ਇਸ ਗਿਆਨ ਦਾ ਫਰਕ ਹੈ ਵੀ ਉਹ ਦੇਵਤਿਆਂ ਦਾ ਨਾਮ ਦਿੰਦੇ ਸੀ, ਕਿਸੇ ਹੋਰ ਦੇਵ ਕੋਈ ਵੀ ਜਿਹਨੂੰ ਵੀ ਜਪਣਾ ਹੈ ਉਹ ਰੱਬ ਨਹੀਂ ਜਪਦੇ ਸੀ, ਉਹ ਸੀਤਾ ਰਾਮ, ਰਾਧੇ ਸ਼ਾਮ ਜਾਂ ਹਰ ਦੇਵਤਿਆਂ ਦੇ ਨਾਮ ਜਪੇ ਜਾ ਰਹੇ ਸੀ ਔਰ ਸਾਰੇ, ਲੇਕਿਨ ਮਹਾਰਾਜ ਔਰ ਇਸ ਭਗਤੀ ਮਾਰਗ ਦਾ ਇੱਕ ਨੂੰ ਜਪੋ, ਔਰ ਉਹਦਾ ਇੱਕ ਨਾਮ ਹੈ ਜਿਹੜਾ ਕਿ ਇਹਨਾਂ ਤੋਂ ਸਾਰਿਆਂ ਦੇਵੀ ਦੇਵਤਿਆਂ ਨੂੰ ਉਹਦੇ ਵੀ ਉਹਦਾ ਵੀ ਨਾਮ ਹੈ, ਉਹਦੇ ਨਾਮ ਬਹੁਤ ਹੈ, ਔਰ ਉਹਦੇ ਨਾਮ ਜਿੰਨੇ ਵੀ ਹੈ ਇੱਕੋ ਜਿਹੇ ਹੈ, ਕਿਸੇ ਕਿਸੇ 'ਚ ਘਾਟਾ ਵਾਧਾ ਉੱਚਾ ਨੀਵਾਂ ਨਹੀਂ ਹੈ। ਪਰ ਜਿਸ ਗੁਰੂ ਨੇ ਵੀ ਜਿਹੜਾ ਨਾਮ ਦਿੱਤਾ ਹੋਵੇ, ਸ਼ਬਦ ਦਿੱਤਾ ਹੋਵੇ, ਉਹ ਜਪੋ, ਉਹਦੇ ਨਾਲ ਆਹ ਜਿਹੜਾ ਸ਼ਬਦ ਗੁਰੂ ਨਾਨਕ ਨੂੰ ਆਇਆ ਆਪਣੇ ਮਹੱਲੇ 'ਚ, ਇਹ ਬਾਬੇ ਨਾਨਕ ਨੂੰ ਪਹਿਲੀ ਵਾਰੀ ਦੁਨੀਆਂ 'ਚ ਯੁੱਗਾਂ 'ਚ ਪਹਿਲੀ ਵਾਰੀ ਗੁਰਮੰਤਰ ਵਾਹਿਗੁਰੂ ਬਾਬੇ ਨਾਨਕ ਨੂੰ ਆਇਆ, ਔਰ ਉਹਨਾਂ ਨੇ ਆਪ ਆਪਣੀ ਕਲਮ ਤੋਂ ਲਿਖਿਆ ਅੱਖਰ। ਹੁਣ ਅੱਖਰ ਆਖੇ ਰੱਬ ਨੇ ਉਹਨਾਂ ਨੂੰ, ਅੱਖਰ ਨਾਨਕ ਅਖਯੋ ਆਪੇ ਲਹਿ ਭਰਾਂਤ ਹੋਵੇ ਜਿਸ ਦਾਤੇ। ਬਾਬੇ ਨਾਨਕ ਨੂੰ ਅੱਖਰ ਆਪ ਅਕਾਲ ਪੁਰਖ ਨਾਲ ਦਿੱਤੇ ਔਰ ਆਪਣੀ ਕਲਮ ਤੋਂ ਲਿਖ ਰਹੇ ਨੇ ਅੱਖਰ ਨਾਨਕ ਅਖਯੋ ਆਪੇ, ਮੈਨੂੰ ਆਪੇ ਵਾਹਿਗੁਰੂ ਲਫ਼ਜ਼ ਕਿਹਾ, ਜਿਹੜਾ ਕਿ ਪਹਿਲਾਂ ਵੇਦਾਂ ਸ਼ਾਸਤਰਾਂ 'ਚ ਗੁਰਮੰਤਰ ਨਹੀਂ ਸੀ। ਰਾਮ ਨਾਰਾਇਣ ਗੋਬਿੰਦ ਇੰਨੇ ਨਾਮ, ਪਰ ਇਹੋ ਜਿਹਾ ਨਾਮ ਕਲਯੁੱਗ ਦੇ ਵਿੱਚ ਬਾਬੇ ਨਾਨਕ ਦੇ ਹਿੱਸੇ 'ਚ ਆਇਆ, ਔਰ ਉਹਨਾਂ ਨੇ ਤਾਂ ਆਪਣੀ ਰਾਹੋ ਦੀ ਤੁਕ 'ਚ ਲਿਖਿਆ ਵੀ ਮੈਂ ਵਾਹਿਗੁਰੂ ਵਾਹਿਗੁਰੂ ਜਪਣ ਦੀ ਟੇਕ ਰੱਖਦਾ ਹਾਂ।
ਵਾਹ ਵਾਹ ਸਾਚੇ ਮੈਂ ਤੇਰੀ।
ਅਸੀਂ ਇਹ ਸ਼ਬਦ ਕਿਉਂ ਲਿਆ ਰਹੇ ਹਾਂ? ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਆ ਜਿਹੜਾ ਵਾਈਸ ਚਾਂਸਲਰ ਸੀ ਨਾਰੰਗ, ਉਹ ਰਾਧਾ ਸਵਾਮੀ ਸੀ, ਉਹਨੇ ਇੱਕ ਕਿਤਾਬ ਲਿਖਵਾਈ, ਅਸੀਂ ਸਿੱਖ ਕੌਮ ਨੂੰ ਜਗਾ ਰਹੇ ਹਾਂ ਵੀ ਜਾਗੋ, ਤੁਹਾਡੀਆਂ ਜੜ੍ਹਾਂ ਦੇ ਉੱਤੇ ਕੁਹਾੜੇ ਮਾਰੇ ਜਾ ਰਹੇ ਨੇ ਸਾਰੇ। ਉਹਨਾਂ ਨਾਲ ਇੱਕ ਕਿਤਾਬ, ਉਹਨਾਂ ਨਾਲ 500 ਸਾਲਾ ਜੀਵਨ, ਜਿਸ ਵੇਲੇ ਗੁਰੂ ਨਾਨਕ ਦੀ ਬਰਸੀ ਜਾਂ ਗੁਰੂ ਨਾਨਕ ਦੀ 500 ਸਾਲਾ ਯਾਦ ਮਨਾਈ, ਵੀ ਉੱਥੋਂ ਉਹਨਾਂ ਨੇ ਕਿਤਾਬ ਛਾਪੀ ਯੂਨੀਵਰਸਿਟੀ ਦੀ, ਔਰ ਉਹਦੇ ਪ੍ਰੀਫੇਸ ਦੇ ਵਿੱਚ ਇਹ ਲਫ਼ਜ਼ ਲਿਖੇ ਹੈ ਵੀ ਸਿੱਖ ਤੇ ਕਮਲੇ ਹੈ, ਐਵੇਂ ਵਾਹਿਗੁਰੂ ਵਾਹਿਗੁਰੂ ਜਪਣ ਡਏ ਤੇ ਭੱਟਾਂ ਵੇਲੇ ਭੱਟਾਂ ਦੇ ਸ਼ਬਦਾਂ 'ਚ ਆਉਂਦਾ ਵੀ ਵਾਹਿ ਸੱਤੇ ਸਾਚ ਸਰੀ ਨਿਵਾਸ ਆਦਿ ਪੁਰਖ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂਆਂ ਨੇ ਤੇ ਕੋਈ ਹੋਰ ਮੰਤਰ ਜਪਿਆ ਸੀ, ਇਹ ਤੇ ਸਿੱਖ ਐਵੇਂ ਵਾਹਿਗੁਰੂ ਵਾਹਿਗੁਰੂ ਜਪਣੇ, ਭੱਟ ਤੇ ਬਹੁਤ ਬਾਅਦ ਹੋਏ, ਬਾਬੇ ਨਾਨਕ ਨਾਲ ਕੋਈ ਇਹ ਮੰਤਰ ਥੋੜ੍ਹਾ ਜਪਿਆ ਸੀ। ਆ ਅਸੀਂ ਤਾਂ ਚੀਜ਼ਾਂ ਲਿਆ ਰਹੇ ਹਾਂ ਵੀ ਬਾਬਾ ਨਾਨਕ ਦੇ ਜਿਹੜੇ ਸ਼ਬਦ ਹੈ ਉਹਨਾਂ ਨੂੰ ਦੇਖੋ ਉਹਨਾਂ ਨੇ ਕੀ ਜਪਿਆ ਸੀ। ਔਰ ਉਹਦਾ ਵਾਈਸ ਚਾਂਸਲਰ ਉਸ ਵੇਲੇ ਨਾਰੰਗ ਸੀ, ਜਿਹੜਾ ਰਾਧਾ ਸਵਾਮੀ ਸੀ, ਉਸ ਕਿਤਾਬ 'ਚ ਐਸਾ ਸਾਡੀ ਜੜ੍ਹ ਵੱਡੀ ਹੈ ਵੀ ਰਾਧਾ ਸਵਾਮੀ ਵਾਲੇ ਜਿਹੜੇ ਸ਼ਬਦ ਨੇ ਉਹ ਠੀਕ ਹੈ, ਜਿਹੜਾ ਵਾਹਿਗੁਰੂ ਗੁਰਮੰਤਰ ਹੈ ਐਵੇਂ ਜਪੀ ਜਾਂਦੇ, ਸਿੱਖ ਇਹ ਤਾਂ ਆਇਆ ਹੀ ਭੱਠਾਂ ਵੇਲੇ ਉਹਨਾਂ ਦੀ ਬਾਣੀ 'ਚ ਆਉਂਦਾ, ਗੁਰੂਆਂ ਦੀ ਬਾਣੀ 'ਚ ਤਾਂ ਆਉਂਦਾ ਨਹੀਂ। ਇਹੋ ਅਸੀਂ ਚੀਜ਼ਾਂ ਕਲੀਅਰ ਕਰ ਰਹੇ ਹਾਂ, ਕੌਮ ਨੂੰ ਜਗਾ ਰਹੇ ਹਾਂ।
ਸਾਡਾ ਜਿਹੜਾ ਗੁਰਮੰਤਰ ਹੈ ਉਹ ਪੰਜ ਸਿੱਖ ਖੰਡੇ ਬਾਟੇ ਦੀ ਪੌਲ 'ਚ ਦੇ ਜਾਂਦੇ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਗੋਡਿਆਂ ਪਾਰ ਹੋ ਕੇ ਪੰਜਾਂ ਸਿੱਖਾਂ ਕੋਲੋਂ ਲਿਆ ਔਰ ਉਹਨਾਂ ਨੂੰ ਬੁਲਵਾ ਕੇ ਛੱਡਿਆ ਮੂੰਹਾਂ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਗੁਰਮੰਤਰ ਮਿਲ ਜਾਂਦਾ ਉਸ ਵੇਲੇ ਸਿੱਖ ਨੂੰ। ਇਸ ਕਰਕੇ ਸਾਡੇ ਕੋਲ ਗੁਰਮੰਤਰ ਉਹੀ ਹੈ ਬਾਬੇ ਦਾ, ਔਰ ਗੁਰੂ ਬਾਬੇ ਨਾਨਕ ਨਾਲ ਸਭ ਤੋਂ ਪਹਿਲਾਂ ਆਸਾ ਦੀ ਵਾਰ 'ਚ ਇਹਨੂੰ ਕਲੀਅਰ ਕੀਤਾ ਹੈ ਵੀ ਨਾਨਕ ਗੁਰੂ ਨਾ ਚੇਤਨੀ ਮਾਨੇ ਆਪਣੇ ਸੁਚੇਤ ਛੋਟੇ ਤਿਲ ਬੁਆੜੀਓ ਸੁੰਝੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀਆਂ ਫੁਲੀਆਂ ਬਾਪੜੇ ਭੀ ਧਨ ਵਿੱਚ ਸੁਆ। ਸਲੋਕ ਦੇਖੋ ਪਹਿਲਾਂ ਬਾਬੇ ਨਾਨਕ ਦਾ, ਉਹ ਕਹਿੰਦਾ ਹੇ ਨਾਨਕ ਤੂੰ ਗੁਰੂ ਗੁਰੂ ਜਪਦਾ ਨਹੀਂ ਹੈ, ਨਾਨਕ ਗੁਰੂ ਨਾ ਚੇਤ ਨੀ, ਤੂੰ ਆਪਣੇ ਆਪ ਹੀ ਸੁਚੇਤ ਹੋ ਜਾਏਗਾ ਕਰਮ ਕਾਂਡ ਨੇ, ਗੁਰੂ ਤੈਨੂੰ ਜਪਣਾ ਪੈਣਾ। ਇਸ ਕਰਕੇ ਜਿਹੜਾ ਗੁਰੂ ਹੈ ਗੁਰੂ ਗੁਰੂ ਗੁਰਕਰਮਨ ਮੇਰੇ ਔਰ ਜਿਹੜਾ ਗੁਰੂ ਗੁਰੂ ਕਰਨਾ ਹੈ ਗੁਰੂ ਅਰਜਨ ਪਾਤਸ਼ਾਹ ਨਾਲ ਲਿਖਿਆ ਹੈ ਗੁਰੂ ਗੁਰੂ ਜਪੇ ਮੀਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ। ਇਸ ਕਰਕੇ ਜਿਹੜਾ ਗੁਰੂ ਗੁਰੂ ਜਪਣਾ ਜਿਹੜਾ ਗੁਰੂ ਗੁਰੂ ਜਪਣਾ ਹੈ ਗੁਰੂ ਗੁਰੂ ਜਪੇ ਮੀਤ ਹਮਾਰੇ, ਗੁਰੂ ਅਰਜਨ ਪਾਤਸ਼ਾਹ ਵੀ ਗੁਰੂ ਗੁਰੂ ਕਹਿ ਰਿਹਾ ਔਰ ਹਰ ਹਰ ਗੁਰ ਗੁਰ ਕਰ ਤਸਾ। ਇਸ ਕਰਕੇ ਪੂਰਾ ਗੁਰਮੰਤਰ ਵਾਹਿਗੁਰੂ ਹੈ, ਇਹਦੇ ਦੋ ਹਿੱਸੇ ਗੁਰੂਆਂ ਨਾਲ ਲਿਖੇ ਹੈ ਛੋਟੇ ਵਾਹੇ ਅਤੇ ਗੁਰੂ, ਔਰ ਇੱਥੋਂ ਵੀ ਛੋਟਾ ਕਰ ਦਿੱਤਾ ਗੁਰ ਰਾਰੇ ਨੂੰ ਔਂਕੜ ਸਿਰ ਕਰਕੇ ਔਰ ਜਪ 'ਚ ਵੀ ਆਉਂਦਾ ਗੁਰ ਈਸ਼ਰ ਗੁਰ ਗੋਰਖ। ਇਸ ਕਰਕੇ ਜਿਹੜਾ ਛੋਟਾ ਹਿੱਸਾ ਹੈ ਗੁਰ ਇੱਥੇ ਵਾਹੋ ਵਾਹੋ ਮਹਾਰਾਜ ਨਾ ਸਾਫ ਹੀ ਕਹਿਤਾ ਔਰ ਆਹ ਹੈ ਗੁਰਮੰਤਰ ਬਾਬੇ ਨਾਨਕ ਦਾ ਜਿਹੜਾ ਕਹਿੰਦਾ ਵਾਹੋ ਵਾਹੋ ਸਾਚੇ ਮੈਂ ਤੇਰੀ ਤੇਰੀ ਟੇਕ ਹੋਈ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਕੋਟ ਤੂੰ। ਕੌਣ ਕੋ ਗੁਰੂ ਕੋ ਬੰਦਾ ਤੇਰੀ ਟੇਕ ਲੈ ਰਹੇ ਨੇ ਸਾਰਾ ਹੀ ਗਿਆਨ
ਸੱਚਾ ਸਿਰ ਜਣਾ।
ਅਸੀਂ ਮਾੜੀ ਜੀ ਗੱਲ ਹੋਈ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਚੱਲੋ ਜੀ ਉੱਥੇ ਅਰਦਾਸ ਕਰੋ ਜੀ ਗੁਰਦੁਆਰੇ ਜਾ ਕੇ ਅਰਦਾਸ ਕਰਾਓ ਜੀ ਔਰ ਐਡਾ ਹੀ ਅਰਦਾਸ ਵਿਕਰੀ ਹੈ। ਆ ਨਿਊਜ਼ ਹਰਦੀ ਮੇਰੇ ਕੋਲ ਖਬਰਾਂ ਪਹੁੰਚ ਰਹੀਆਂ ਭਾਈਆਂ ਨਾ ਸੌ ਸੌ ਡਾਲਰ ਇੱਕ ਅਰਦਾਸ ਕਰਨ ਦਾ ਲੈ ਰਹੇ ਨੇ। ਉਹ ਵਿਚਾਰੇ ਆਉਂਦੇ ਸਾਰਾ ਆਪਣੇ ਜੀ ਭਾਈ ਸਾਹਿਬ ਸਾਡੀ ਅਰਦਾਸ ਕਰਦੇ ਜੀ $100 ਲੱਗਣਗੇ। ਕਿੱਡੀ ਕਮਬਖਤੀ ਹੈ ਸਾਡੀ ਸੰਗਤ ਦੀ ਵੀ ਸਾਨੂੰ ਅਰਦਾਸ ਕਿਤਾਬ ਅੱਗੇ ਖੜੋ ਕੇ ਸਾਰੇ ਆ ਦੇਖ
ਅਰਦਾਸ ਮਹਾਰਾਜ ਕਿਹਨੂੰ ਅੰਕਾ ਮਹਾਰਾਜ ਕਿਹਨੂੰ ਅਰਦਾਸ ਕਰਦੇ ਪ੍ਰਭ ਪਾਸ ਜਨ ਕੀ ਅਰਦਾਸ
ਮਹਲਾ ਪੰਜਵਾਂ
ਪ੍ਰਭ ਪਾਸ ਜਨ ਕੀ ਅਰਦਾਸ
ਪ੍ਰਭ ਕੋਲ
ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਸੱਚਾ ਸਾਈਂ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਤੂੰ ਰਖਵਾਲਾ ਸਦਾ
ਗੁਰੂ ਗ੍ਰੰਥ ਸਾਹਿਬ ਨਾ ਬਚਾਉਣੇ ਗੁਰੂ ਨਾਨਕ ਨਾ ਬਚਾਉਣੇ ਤਨ
ਤੂੰ ਰਖਵਾਲਾ ਸਦਾ ਤੂੰ ਰਹਿਆ ਸਮਾਈ ਤੂੰ ਰਹਿਆ ਸਮਾਈ ਤੂੰ ਸੱਚਾ ਸਾਈ ਪ੍ਰਭ ਪਾਸ ਜਨ ਕੀ ਅਰਦਾਸ
ਹਮੇਸ਼ਾ ਅੰਤਰਮੁਖੀ ਹੋ ਕੇ ਅਰਦਾਸ ਅਸੀਂ ਆਹਦਾ ਦੀ ਟੇਕ ਲੈਣੀ ਕਿਸੇ ਨੂੰ ਧਿਆਨ 'ਚ ਨਹੀਂ ਰੱਖਣਾ ਕਿਸੇ ਗੁਰਦੁਆਰੇ ਨੂੰ ਕਿਸੇ ਗ੍ਰੰਥ ਨੂੰ ਕਿਸੇ ਗੁਰੂ ਦੀ ਫੋਟੋ ਨੂੰ ਜਾਂ ਕਿਸੇ ਬੰਦੇ ਨੂੰ ਕਿਹਨੂੰ ਟੇਕ 'ਤੇ ਰੱਖਣਾ
ਵਾਹ ਵਾਹ ਸਾਚੇ ਮੈਂ ਤੇਰੀ
ਕੀ ਮਜ਼ਾ ਲੈ ਕੋ ਬਾਬੇ ਨਾਨਕ ਦੇ ਸ਼ਬਦ ਤੋਂ ਉਲਟ ਕੋ ਗਾਂ ਗੁਰੂ ਹੋਰ ਕੋਈ ਟੇਕ ਲੈ ਜੇ ਜਾਂ ਸਿੱਖੀ ਕੋ ਹੋਰ ਟੇਕਾਂ ਬਣਾਈ ਫਿਰੇ
ਵਾਹ ਵਾਹ ਸਾਚੇ ਮੈਂ ਤੇਰੀ
ਬਾਣੀ ਗੁਰੂ ਬਣ ਕੇ ਨਹੀਂ ਲਿਖੀ ਗਈ ਬਾਣੀ ਪਾਪੀ ਬਣ ਕੇ ਲਿਖੀ ਗਈ ਆ। ਬਾਣਲਾ ਪਹਿਲਾ ਕਹਿੰਦਾ
ਹਾਂ ਪਾਪੀ ਤੂੰ ਨਿਰਮਲ ਹਾਂ ਪਾਪੀ
ਇੱਥੇ ਕੋਈ ਪਾਪੀ ਬਣਦਾ ਇੱਥੇ ਤਾਂ ਪੈਂਦੇ ਸੱਟੇ ਮਹਾਂਪੁਰਖ ਸਾਧ ਸੰਤ ਉਹ ਆਪਣੇ ਆਪ ਨੂੰ ਬਾਬਾ ਨਾਨਕ ਦੇਖੋ ਕੀ ਲਿਖ ਰਿਹਾ
ਹਾਂ ਪਾਪੀ ਤੂੰ ਨਿਰਮਲ
ਇੱਥੇ ਅਰਦਾਸ ਕਰਨ ਵਾਲੇ ਵਜ਼ੀਰ ਆਂਦੀ ਅਸੀਂ ਉਹਨਾਂ ਸਾਥੋਂ ਤੋਂ ਬਗੈਰ ਅਰਦਾਸ ਨਹੀਂ ਕੋਈ ਭਾਈ ਤੋਂ ਬਗੈਰ ਕਰ ਸਕਦਾ। ਕਿਉਂ ਜੀ, ਇਹ ਗੁਰੂ ਘਰ ਦੇ ਵਜ਼ੀਰ ਹੈ। ਕਦੋਂ ਕੁ ਇਲੈਕਟ ਹੋਏ ਸੀ ਤੁਸੀਂ, ਕਿੰਨੀਆਂ ਕੁ ਵੋਟਾਂ ਤੁਹਾਨੂੰ ਪਈਆਂ ਸੀ? ਉਸ ਦਰਬਾਰ ਚ ਜਲਾ ਚਲੇ ਜਾਓ, ਫਿਰ ਤੁਹਾਨੂੰ ਪਤਾ ਲੱਗੂ ਵੀ ਤੁਸੀਂ ਵਜ਼ੀਰ ਹੋ ਕਿ ਕੀ ਹੋ।
ਹਾਂ ਪਾਪੀ ਤੂੰ ਨਿਰਮਲ।
ਹਰ ਸਿੱਖ ਨੇ ਆਪਣੇ ਘਰ ਚ ਅਰਦਾਸ ਆਪ ਕਰਨੀ, ਆਪਣੀ ਕਿਸੇ ਗੁਰਦੁਆਰੇ ਚ ਅਰਦਾਸ ਨਹੀਂ ਕਰਾਉਣੀ। ਆਪ ਅਰਦਾਸ ਤੁਹਾਡੇ ਅੰਦਰ ਹੈ ਰੱਬ, ਔਰ ਤੁਸੀਂ ਆਪ ਅੰਤਰਮੁਖੀ ਹੋ ਕੇ ਅਰਦਾਸ ਕਰਨੀ ਹੈ।
ਹਾਂ ਪਾਪੀ ਤੂੰ ਨਿਰਮਲ।
ਜਿੱਦਾਂ ਬਾਬਾ ਨਾਨਕ ਸ਼ਬਦ ਲਿਖ ਕੇ ਆਪਣੇ ਅੰਦਰ ਉਹਨੂੰ ਆਪਾਂ ਅਰਦਾਸ ਕਰਨੀ, ਜਾਂ ਬਾਬੇ ਨਾਨਕ ਦੇ ਸ਼ਬਦ ਕੋਲੋਂ ਸਿੱਖਣੀ ਹੈ, ਵੀ ਏਦਾਂ ਆਪ ਘਰ ਘਰ ਆਪ ਅਰਦਾਸ ਕਰੋ, ਜਿਹੜਾ ਸ਼ਬਦ ਗਾਓ ਅਰਦਾਸ ਰੂਪ ਹੋ ਕੇ ਏਦਾਂ ਪੜੋ, ਔਰ ਇਹ ਰਹਾਓ ਦੀ ਤੁਕ ਹੈ ਜਿਹਦੇ ਦੁਆਲੇ ਸਾਰਾ ਸ਼ਬਦ ਪਾਉਂਦਾ।
ਹਾਂ ਪਾਪੀ ਤੂੰ ਨਿਰਮਲ ਏਕ, ਵਾਹਵਾ ਸਾਚੇ ਮੈਂ ਤੇਰੀ।
ਜਿਹੜੀ ਵਾਹਿਗੁਰੂ ਵਾਹਿਗੁਰੂ ਜਪਣਾ, ਇਹਨੂੰ ਹੀ ਸੱਚ ਸਲਾਉਣਾ ਕਹਿੰਦੇ ਹੈ। ਅਸੀਂ ਹੁਣ ਅਖੀਰਲੀ ਆਪਣੀ ਪੂਣੀ ਕੱਤੀ ਆ ਰਹੇ ਗੁਰਦੁਆਰੇ ਦੀ, ਉਹ ਹੁਣ ਕਿਹੜੇ ਗੁਰਦੁਆਰੇ ਨੂੰ ਧੰਨ ਕਰ ਰਹੇ ਨੇ? ਗੁਰੂ ਨਾਨਕ ਵੇਲੇ ਕੋਈ ਗੁਰਦੁਆਰਾ ਨਹੀਂ ਸੀ, ਆ ਬਾਬਾ ਨਾਨਕ ਕਹਿੰਦਾ ਵੀ ਧੰਨ ਗੁਰਦੁਆਰ, ਇੱਥੇ ਹਰ ਗੁਰਦੁਆਰੇ ਨੂੰ ਪੈ ਮੱਥੇ ਟੇਕੀ ਜਾਂਦੇ ਹੈ ਸਭ ਕੁਛ। ਇਹ
ਸੱਚ ਸਲਾਹੀ ਧੰਨ ਗੁਰਦੁਆਰ।
ਔਰ ਮੈਂ ਇਸ ਤੱਕ ਕਿੱਦਾਂ ਪਹੁੰਚਦਾ ਹਾਂ?
ਵਾਹ ਵਾਹ ਸੱਚੇ ਮੈਂ ਤੇਰੀ।
ਇੱਕੋ ਟੇਕ ਨਾਲ ਮੈਂ ਪਹੁੰਚਦਾ ਅੰਦਰ ਆਪਣੇ, ਔਰ ਦਸਮ ਦੁਆਰ ਨੂੰ ਗੁਰਦੁਆਰਾ ਕਿਹਾ ਹੈ।
ਸੱਚ ਸਲਾਹੀ ਧੰਨ ਗੁਰਦੁਆਰ, ਸੱਚ ਸਲਾਹੀ ਧੰਨ ਗੁਰਦੁਆਰ।
ਕਹਿੰਦੇ ਹੈ ਵੀ ਤੇਰਾ ਜਿਸਮ ਹੈ, ਸਾਰੇ ਜਿਸਮ ਨੂੰ ਘਰ ਕਿਹਾ ਹੈ ਬਾਣੀ ਚ। ਘਰ ਘਰ ਆ ਨਹੀਂ ਰਹਿਣ ਵਾਲਾ, ਘਰ ਸਾਡੀ ਬੋਡੀ ਨੂੰ ਕਿਹਾ ਹੈ। ਇਸ ਬ੍ਰਹਮ ਗਿਆਨ ਦੀ ਟਰਮਨੋਲੋਜੀ ਹੈ, ਜਿੱਥੇ ਘਰ ਆ ਜਾਏ ਉਹ ਜਿਸਮ ਸਾਡਾ। ਕਹਿੰਦੇ ਤੇਰੇ ਜਿਸਮ ਦੇ ਵਿੱਚ ਹੀ ਉਸ ਕਾਲ ਪੁਰਖ ਦਾ ਦਰ ਖੁੱਲ ਜਾਣਾ, ਦਰਵਾਜ਼ਾ ਖੁੱਲ ਜਾਣਾ ਜਿਸਮ ਚ। ਤੇਰੇ ਘਰ ਦੇ ਵਿੱਚ ਹੀ ਦਰ ਖੁੱਲ ਜਾਣਾ ਹੈ। ਤਦੇ ਸੋਦਰ ਦਾ ਪੌੜਾ ਜਿਹੜਾ ਅਸੀਂ ਰਹਿ ਰਸਤਾ ਪੜ੍ਹਦੇ ਹਾਂ, ਅਸੀਂ ਇਹ ਗਿਆਨਵਾਨ ਸਾਥੀਆਂ ਲਈ ਜਾਂ ਗਾਂ ਲਾਈਟ ਲੈ ਰਹੇ ਹਾਂ ਬਾਬੇ ਨਾਨਕ ਦੇ ਸ਼ਬਦਾਂ ਤੋਂ। ਉਹਨਾਂ ਨੇ ਲਿਖਿਆ ਸੋ ਦਰ ਤੇਰਾ ਕਿਹਾ, ਸੋ ਘਰ ਦੇ ਨਾਲ ਤੇਰਾ ਕਦੀ ਨਹੀਂ ਆਏਗਾ। ਆਹੋ ਸਾਡੀ ਵਿਚਾਰ ਹੈ, ਰੱਬ ਦਾ ਦਰ ਹੈ। ਸੋ ਦਰ ਤੇਰਾ ਕਿਹਾ, ਜਿਹੜੇ ਕਿਸੇ ਜਿਸਮ ਚ ਖੁੱਲ ਜਾਂਦਾ ਹੈ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਉਹ ਜਿਸਮ ਕਿਹੋ ਜਿਹਾ ਜਿੱਥੇ ਤੇਰਾ ਦਰ ਖੁੱਲ ਜਾਂਦਾ ਹੁੰਦਾ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਤਿੰਨ ਵਾਰੀ ਸ਼ਬਦ ਆਇਆ ਸੋਦਰ ਦਾ ਸਾਰੇ ਗੁਰੂ ਗ੍ਰੰਥ ਸਾਹਿਬ, ਤਿੰਨ ਵਾਰੀ, ਔਰ ਉਹਦੇ ਤਿੰਨੇ ਵਾਰੀ ਘਰ ਦੇ ਨਾਲ ਤੇਰਾ ਨਹੀਂ ਆਇਆ। ਸੋ ਦਰ ਦੇ ਨਾਲ ਤੇਰਾ ਹੈ, ਉਹਦਾ ਦਰ ਅੰਦਰ ਖੁੱਲ ਜਾਂਦਾ ਕਿਉਂਕਿ ਰੱਬ ਅੰਦਰ ਮਿਲਣਾ ਤੁਹਾਨੂੰ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਕੈਸਾ ਸੋਹਣਾ ਜਿਸਮ ਹੈ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿੱਤ ਬਹਿ, ਜਿੱਥੇ ਮਨ ਬਹਿ ਜਾਂਦਾ ਜਾ ਕੇ ਉਸ ਬਿਆਸੀ ਦਾ, ਜਿੱਤ ਬਹਿ ਫਿਰ ਸਰਬ ਸੰਭਾਲੇ, ਸਦਾ ਸੰਭਾਲਣ ਦੀ ਅਵਸਥਾ ਜਿਹੜੀ ਸਿਮਰਨ ਨਾਲੋਂ ਵੀ ਉੱਚੀ ਹੈ ਉਹਦੇ ਚ ਪਹੁੰਚ ਜਾਂਦਾ। ਉੱਥੇ ਫਿਰ ਕਈ ਕਿਸਮ ਦੇ ਆਰਕੈਸਟਰੇ ਵਾਜੇ, ਧੁਨੀਆਂ ਵੱਜ ਰਹੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਈ ਬਜੰਤਰੀ ਹੈ, ਕਈ ਆਰਕੈਸਟਰਾ ਵਜਾਉਣ ਵਾਲੇ ਹੈ, ਕਈ ਗਾਉਣ ਵਾਲੇ ਹੈ, ਗਾਵਾਂ ਕਈ, ਉੱਥੇ ਕੁਛ ਹੋ ਰਿਹਾ ਉਹ ਬਾਹਰ ਨਹੀਂ ਹੋ ਰਿਹਾ, ਨਾ ਗੁਰਦੁਆਰੇ ਹਰਿਮੰਦਰ ਸਾਹਿਬ 'ਚ ਹੋ ਰਿਹਾ, ਨਾ ਕਿਤੇ, ਉਹ ਤੇਰੇ ਅੰਦਰ ਹੋ ਰਿਹਾ। ਲੇਕਿਨ ਉਸ ਅੰਦਰ ਹੋਊਗਾ ਜਿਹਦੇ 'ਚੋਂ ਦਰ ਖੁੱਲ ਜਾਏਗਾ, ਔਰ ਦਰ ਦਾ ਖੁੱਲ ਕੇ ਉਹ ਜਿਹੜਾ ਜਿਸਮ ਹੈ ਉਸ ਦੇ ਵਿੱਚ ਜਿਹੜਾ ਦਰ ਖੁੱਲਦਾ ਹੈ ਉਹਨੂੰ ਹੀ ਮਹਾਰਾਜ ਕਹਿੰਦੇ ਆ ਹੈ ਕੈਸਾ ਧੰਨ ਗੁਰਦੁਆਰ। ਕਿਉਂਕਿ ਮੇਰਾ ਗੁਰੂ ਅਕਾਲ ਪੁਰਖ ਹੈ, ਉਹਦਾ ਗੁਰਦੁਆਰਾ ਅੰਦਰ ਹੈ।
ਧੰਨ ਗੁਰਦੁਆਰ, ਧੰਨ ਗੁਰਦੁਆਰ।
ਅਸੀਂ ਪਿੱਛੇ ਸਾਰੇ ਗੁਰਦੁਆਰੇ ਜਿੰਨੇ ਬਣੇ ਆ ਕਹਾਣੀਆਂ ਦੇ ਸਿਰ 'ਤੇ, ਉਹਨਾਂ ਦੇ ਉੱਤੇ ਬਲਡੋਜ਼ਰ ਫੇਲ ਚੁੱਕੇ ਹੈ ਵੀ ਸਭ ਢਾਉਣ ਦੇ ਲਾਇਕ ਹੈ, ਸਭ ਝੂਠੇ ਹੈ, ਕੋਈ ਸੱਚਾ ਗੁਰਦੁਆਰਾ ਨਹੀਂ, ਕੋਈ ਗੁਰਦੁਆਰਾ ਨਹੀਂ ਹੈ। ਗੁਰਬਾਣੀ ਦਾ ਗੁਰਦੁਆਰਾ ਅੰਦਰ ਹੈ।
ਸੱਚ ਸਲਾਹੀ ਧੰਨ ਗੁਰਦੁਆਰਾ।
ਔਰ ਜਿਹੜਾ ਤੁਸੀਂ ਕਹਿੰਦੇ ਹੋ ਗੁਰਦੁਆਰਾ ਪਹਿਲਾ ਬਘੇਲ ਸਿੰਘ ਦਿੱਲੀ ਚ ਬਣਾਇਆ, ਉਹਨੂੰ ਵੀ ਉਹਨੇ ਸੀਸ ਗੰਜ ਕਿਹਾ।
ਇਹਨਾਂ ਨੇ ਮਗਰੋਂ ਗੁਰਦੁਆਰਾ ਸੀਸ ਗੰਜ ਸਾਹਿਬ ਬਣਾ ਲਿਆ।
ਉਹਨੇ ਸੀਸ ਗੰਜ ਕਿਉਂਕਿ ਪਹਾੜ ਗੰਜ, ਰਕਾਬ ਗੰਜ, ਬੜੇ ਬੜੇ ਗੰਜ ਸੀ ਦਿੱਲੀ ਚ। ਉਹ ਐਡੇ ਪੁਰਾਤਨ ਸਿੱਖ ਬਾਣੀ ਦੇ ਇੰਨੇ ਉਹਨਾਂ ਨੇ ਬਿਲਕੁਲ ਗੁਰਦੁਆਰੇ ਨੂੰ ਨਾਂ ਨਹੀਂ ਦਿੱਤਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਕਤਲ ਹੋਏ, ਉਹਨੂੰ ਨਾਂ ਦਿੱਤਾ ਸੀਸ ਗੰਜ, ਰਕਾਬ ਗੰਜ। ਅਸੀਂ ਸਿੱਖੀ ਕੌਮ ਦੀਆਂ ਅੱਖਾਂ ਖੋਲ ਰਹੇ ਹਾਂ, ਗੁਰਦੁਆਰੇ ਦਾ ਪਵਿੱਤਰ ਲਫ਼ਜ਼ ਹਟਾਓ ਇਹਨਾਂ ਬਿਲਡਿੰਗਾਂ ਲਾਗੋਂ। ਉਹ ਜਿਹੜਾ ਪਵਿੱਤਰ ਲਫ਼ਜ਼ ਗੁਰਦੁਆਰੇ ਦਾ ਉਹ ਅੰਦਰ ਵੜਦਾ ਹੈ।
ਧੰਨ ਗੁਰਦੁਆਰ, ਧੰਨ ਗੁਰਦੁਆਰ ਸੱਚ ਸਲਾਹੀ, ਧੰਨ ਗੁਰਦੁਆਰ।
ਔਰ ਜਦੋਂ ਤੂੰ ਇਸ ਤਰ੍ਹਾਂ ਬੰਦਗੀ ਵਾਹੋ ਵਾਹੋ ਕਰਕੇ ਕਰਦਾ ਗਿਆ, ਤੇਰੇ ਅੰਦਰ ਗੁਰਦੁਆਰਾ ਖੁੱਲ ਜਾਣਾ, ਔਰ ਤੇਰੇ ਘਰ ਦੇ ਵਿੱਚ ਹੀ ਦਰੇ ਏਕੰਕਾਰ। ਏਕੰਕਾਰ ਦਾ ਮਤਲਬ ਵੀ ਆ ਉਹ ਇੱਕੋ ਆ ਜਾਣਾ ਜਿਹਦਾ ਸਾਰਾ ਹੀ ਕਾਰੋਬਾਰ ਹੈ। ਸਾ ਏਕੰਕਾਰ, ਰੱਬ ਤੇਰੇ ਅੰਦਰ ਹੀ ਏਕੰਕਾਰ ਦੇ ਰਾਰੇ ਨੂੰ ਔਂਕੜ, ਏਕੰਕਾਰ ਮੈਨੇ ਉਹ ਅਕਾਲ ਪੁਰਖ ਤੇਰੇ ਅੰਦਰ ਹੀ ਆ ਜਾਣਾ ਹੈ। ਔਰ ਕਦੋਂ ਜਦੋਂ ਅਖੀਰਲੀ ਲਾਈਨ ਲਾਈ ਨਾਨਕ ਦਰੇ ਘਰੇ, ਨਾਨਕ ਦਰੇ ਘਰੇ ਏਕੰਕਾਰ, ਨਾਨਕ ਦਰੇ ਕਰੇ ਏਕੰਕਾਰ, ਏ ਸੱਚ ਸਲਾਹੀ ਧੰਨ ਗੁਰਦੁਆਰ।
ਅਸੀਂ ਆਹ ਲਫ਼ਜ਼ ਕਲੀਅਰ ਕਰਨਾ ਸਾਲਾਂ ਦਾ ਜਪ ਬਾਣੀ ਤੁਸੀਂ ਪਾਠ ਕਰਦੇ ਹੋ, ਜਿਸ ਨੂੰ ਬਖਸ਼ੇ ਸਿਫਤ ਸਾਲਾ, ਦੋ ਲਫ਼ਜ਼ ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਇਹਦਾ ਮਤਲਬ ਸਿਫਤ ਅਲੈਦਾ ਚੀਜ਼ ਹੈ, ਸਾਲਾ ਅਲੈਦਾ ਚੀਜ਼ ਹੈ। ਨਹੀਂ, ਸਾਲਾ ਲਫ਼ਜ਼ ਹਿੰਦੂਆਂ ਦਾ ਹੈ, ਵੇਦ ਸ਼ਾਸਤਰਾਂ ਦਾ। ਉਹ ਸਾਲਾਹੀ ਨੂੰ ਸਲਾਉਂਦੇ ਸੀ, ਸਾਲਾਹੀ ਰੱਬ ਹੈ, ਸਲਾਉਣਾ ਰੱਬ ਨੂੰ ਕਿੱਦਾਂ ਪਾਉਣਾ, ਵੀ ਸਲਾਹ ਉਹਦੀ ਕਿਸ ਤਰ੍ਹਾਂ ਕਰੀਏ। ਅਸੀਂ ਗੁਰੂ ਨਾਨਕ ਦਾ ਹੀ ਗਿਆਨ ਦਿੰਦੇ ਹਾਂ ਅਸਾਂ ਦੀ ਵਾਰ ਦਾ, ਇਹ ਸ਼ਬਦ ਨੂੰ ਖੁੱਲ ਲੈਣੀ ਇੱਥੇ, ਤਾਂ ਐਡੇ ਉੱਚ ਹੱਦੀ ਵੈਣ ਬਾਬੇ ਨਾਨਕ ਦੇ ਸਮਝ ਕੇ ਫਿਰ ਐਸ਼ ਐਸ਼ ਕਰ ਉੱਠੋਗੇ ਵੀ ਵਾਕਿਆ ਹੀ ਬਾਬਾ ਨਾਨਕ ਉਹਨਾਂ ਜਿਹੜੇ ਸ਼ਬਦ ਹੈ ਇੰਨੀ ਲਾਈਟ ਆ ਉਹਨਾਂ 'ਚ ਜਦੋਂ ਸਰ। ਸੋ ਗੁਰੂ ਬਾਬੇ ਨਾਨਕ ਆਸਾ ਦੀ ਵਾਰ 'ਚ ਲਿੰਦੇ ਨੇ, ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ, ਤੀਰਥੇ ਨਾਵੇਂ ਅਰਚਾ ਪੂਜਾ ਅਗਰਵਾਸ ਬਹਿਕਾਰ। ਇਹ ਤਾਂ ਲਿਖਿਆ ਵੈ ਹਿੰਦੂਆਂ ਲਈ, ਮੁਸਲਮਾਨਾਂ ਲਈ ਲਿਖਿਆ ਉਸੇ 'ਚ, ਮੁਸਲਮਾਨਾਂ ਸਿਫਤ, ਉਹ ਪਹਿਲਾਂ ਸਿਫਤ ਹੈ ਸਲਾਹ ਹੈ, ਇਸ ਕਰਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ। ਇਹ ਹੁਣ ਆਪੇ ਗਿਆ ਕਿ ਘਰ ਨਖੇਰਿਓ ਨਾ, ਪਹਿਲਾਂ ਆਉਂਦਾ ਮੁਸਲਮਾਨਾਂ ਸਿਫਤ ਸ਼ਰੀਅਤ, ਪੜ੍ਹ ਪੜ੍ਹ ਕਰੇ ਵਿਚਾਰ ਬੰਦੇ ਸੇ ਜੇ ਭਾਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ। ਮੁਸਲਮਾਨਾਂ 'ਚ ਕੀ ਰਿਵਾਜ਼ ਸੀ ਵੀ ਮੁਸਲਮਾਨ ਤੁਸੀਂ ਸ਼ਰ੍ਹਾਂ ਦੀ ਬੰਨਣਾ 'ਚ ਬੱਝ ਜਾਓ, ਜਿੱਦਾਂ ਸਿੱਖ ਪੰਜ ਕਕਾਰਾਂ ਦੀਆਂ ਬੰਧਣਾਂ 'ਚ ਬੱਝੇ ਗਏ, ਨਹਾਉਣ ਧੋਣ 'ਚ ਬੱਝੇ ਗਏ, ਮੁਸਲਮਾਨ ਰਹਿਤਨਾਮਿਆਂ ਦੀਆਂ ਮਰਿਆਦਾ 'ਚ ਬੱਝੇ ਗਏ। ਇੱਦਾਂ ਮੁਸਲਮਾਨ ਆਪਣੀ ਸ਼ਰੀਅਤ 'ਚ ਬੱਝੇ ਪਏ ਨੇ, ਸ਼ਰ੍ਹਾਂ ਦੇ ਵਿੱਚ ਮੁਸਲਮਾਨਾਂ। ਉਹਨਾਂ 'ਚ ਰੱਬ ਦੀ ਸਿਫਤ ਤਾਂ ਰਹਿ ਨਹੀਂ ਗਈ, ਸਿਫਤ ਕੀ ਹੈ? ਸ਼ਰੀਅਤ। ਉਹਨਾਂ ਦੀ ਸਾਰੀ ਜਿੰਨੀ ਹਦੀਸ ਕਿਤਾਬ ਹੈ ਕੁਰਾਨ ਸ਼ਰੀਫ ਤੋਂ ਪਰੇ, ਉਹ ਉਹਨਾਂ ਸ਼ਰ੍ਹਾਂ ਬੜੀ ਸਖਤ ਹੈ ਇਹਨਾਂ ਦੀ, ਸਾਰੇ ਮੁਸਲਮਾਨ ਸ਼ਰਈ ਬਣ ਗਏ, ਸੂਫੀ ਕੋ ਰਿਹਾ ਹੀ ਨਹੀਂ। ਤੋ ਮੁਸਲਮਾਨਾਂ ਸਿਫਤ ਸ਼ਰੀਅਤ, ਉਹ ਪੜ੍ਹ ਪੜ੍ਹ ਕੇ ਹਦੀਸ ਕਰੇ ਵਿਚਾਰ ਵੀ ਬੰਦਾ ਉਹ ਹੈ ਜਿਹੜਾ ਐਨ ਪੰਜ ਨਵਾਜ਼ਾਂ ਕਰੇ, ਇੱਦਾਂ ਉਜੂ ਕਰੇ, ਇੱਦਾਂ ਇੰਨਾ ਸਾਰਾ ਜੋ ਬੰਨਣ, ਜਿੱਦਾਂ ਸਿੱਖੀ 'ਚ ਰਹਿਤ ਨਾਮੇ ਹੈ,
ਇੱਦਾਂ ਉਹਨਾਂ ਦੇ ਵਿੱਚ ਸ਼ਰ੍ਹਾਂ ਬੜੀ ਸਖਤ ਹੈ। ਤੋ ਬਾਬਾ ਨਾਨਕ ਉਹਨਾਂ ਨੂੰ ਕੱਟ ਰਿਹਾ ਦੋਨਾਂ ਕੌਮਾਂ ਨੂੰ,
ਮੁਸਲਮਾਨਾਂ ਸਿਫਤ ਸ਼ਰੀਅਤ। ਕਹਿੰਦੇ ਨਾਮ ਬਾਬੇ ਅਕਾਲ ਪੁਰਖ ਦੀ ਸਿਫਤ ਨਾਮ ਦੀ ਤਾਂ ਰਹਿ ਨਹੀਂ ਗਈ ਜੀ ਆਪਣੇ ਦੀ ਬੰਦਗੀ ਦੀ, ਆਹ ਸਿਫਤ ਆ ਗਈ ਸ਼ਰ੍ਹਾਂ ਦੀ, ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ। ਔਰ ਉਹੀ ਆਸਾ ਦੀ ਵਾਰ ਰੋਜ਼ ਸਿੱਖੀ ਲਾ ਰਹੀ ਹੈ, ਔਰ ਉਸੇ ਤਰ੍ਹਾਂ ਬਾਬੇ ਨਾਨਕ ਨੂੰ ਪਿੱਠ ਦੇ ਕੇ ਸਾਰੀ ਸ਼ਰ੍ਹਾਂ ਕਮਾ ਰਹੇ ਨੇ, ਮਰਿਆਦਾ ਕਮਾ।
ਮੁਸਲਮਾਨਾਂ ਸਿਫਤ ਸ਼ਰੀਅਤ, ਪੜ੍ਹ ਪੜ੍ਹ ਕਰੇ ਵਿਚਾਰ ਬੰਦੇ ਸੇ ਜੇ ਭਵੇਂ ਵਿੱਚ ਬੰਦੀ, ਬੰਨਣਾ 'ਚ ਪੈ ਜਾਣ
ਬੰਦੇ ਸੇ ਜੇ ਭਵੇਂ ਵਿੱਚ ਬੰਦੀ, ਉਹਦਾ ਰੱਬ ਦਾ ਦੀਦਾਰ ਉਹਨੂੰ ਹੋਊਗਾ ਜਿਹੜਾ ਸ਼ਰ੍ਹਾਂ 'ਚ ਚੱਲੇਗਾ। ਦੇਖਣ ਕੋ ਦੀਦਾਰ। ਅੱਗੇ ਹਿੰਦੂ ਆਏ, ਹਿੰਦੂ ਸਾਲਾਹੀ ਸਾਲਾਹ ਨੇ, ਸਾਲਾਹੀ ਨੂੰ ਕਿੱਦਾਂ ਸਲਾਹੁੰਦੇ ਨੇ, ਤੀਰਥੇ ਨਹਾਵੇ, ਅਸੀਂ ਅੰਮ੍ਰਿਤਸਰ ਨਹਾਉਂਦੇ, ਨਾਨਕਸਰ ਦੇ ਤਲਾਵਾਂ 'ਚ ਨਹਾਉਂਦੇ, ਕਿਤੇ ਇੰਨੇ ਮਿਆਗੀ ਨਾ ਇੰਨਾ ਨਹਾਉਣ ਬਣਿਆ ਔਰ ਸਾਧਾ ਸੰਤਾਂ ਨਾਲ ਤੇ ਅਤੀ ਕਰ ਦਿੱਤੀ ਨਾ, ਸਾਨੂੰ ਬੁੱਢੇ ਕਰਤੇ ਨੜਾ ਲੜਾ ਵੀ ਗੁਰਸਰ ਇਸ਼ਨਾਨ ਕਰੇ ਸਾਰਾ ਕੁਛ, ਸਾਰਾ ਸਾਧਾ ਸੰਤਾਂ ਦੇ ਡੇਰਿਆਂ 'ਤੇ ਟੂਟੀਆਂ ਲੱਗੀਆਂ, ਸਾਰੇ ਤੜ ਸਭ ਸਾਧ ਸੰਤ ਇਸ਼ਨਾਨ ਹੀ ਕਰਾਈ ਜਾਂਦੇ ਸਨ। ਉਹ ਮਹਾਰਾਜ ਕਹਿੰਦੇ ਤੀਰਥੇ ਨਾਵੇਂ। ਉੱਧਰ ਬਾਬਾ ਨਾਨਕ ਕਹਿੰਦਾ ਜੇ ਤੂੰ ਅੰਮ੍ਰਿਤਸਰ ਨਹਾਉਣ ਗਿਆ ਨਾ, ਆਹ ਸ਼ਬਦ ਦੇਖ ਲੈ ਮੇਰਾ, ਜੇ ਤੂੰ ਕਿਤੇ ਤਲਾਅ 'ਤੇ ਸਿੱਖਾਂ ਨੇ ਜਿਹੜੇ ਬਣਾਏ ਗੁਰਦੁਆਰੇ ਨਹਾਉਣ, ਆਹ ਦੇਖ ਲੈ ਮੇਰਾ ਸ਼ਬਦ ਦੇਖ ਲੈ ਕੀ ਹੈ। ਬਾਹਰੋਂ ਧੋਤੀ ਤੂੰਬੜੀ ਅੰਦਰ ਵੇਸਨ ਕੋਰ, ਨਹਾਵਣ ਚੱਲੇ ਤੀਰਥੀ ਤਨ ਖੋਟੇ ਮਨ ਚੋਰ। ਬਾਬਾ ਨਾਨਕ ਦਾ ਸ਼ਬਦ ਹੈ ਉਸ ਵੇਲੇ, ਉੱਥੇ ਲਿਖ ਕੇ ਲਾਉਣਾ ਚਾਹੀਦਾ ਅੰਮ੍ਰਿਤਸਰ ਦੇ ਐਨਸਰਾਂ ਉਹਦੇ ਪ੍ਰਕਰਮਾਂ 'ਚ ਵੀ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਤਨ ਮਨ ਖੋਟੇ ਤਨ ਚੋਰ, ਬਾਹਰੋਂ ਧੋਤੀ ਤੂੰਗੜੀ ਅੰਦਰ ਵੇਸਨ ਘੋਰ, ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾਂ ਚੋਰ। ਫਿਰ ਕਿਹੜੀ ਅਥੋਰਿਟੀ ਨਾਲ ਇਹ ਅਰਦਾਸ 'ਚ ਪਾ ਤਾ ਗੁਰੂ ਸਾਹਿਬ ਕੇ ਸਿੱਖਾਂ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਉਹ ਤੁਹਾਡਾ ਬੇੜਾ ਬਹਿ ਜੇ, ਉਹ ਤੁਹਾਡਾ, ਤੁਸੀਂ ਬਾਬੇ ਨਾਨਕ ਦਾ ਸ਼ਬਦ ਤੇ ਦੇਖ ਲਓ, ਪਿੱਠ ਦਵਾ ਕੇ ਕਿਉਂ ਗੁਰੂ ਨਾਨਕ ਤੋਂ ਮੁਨਕਰ ਕਰ ਰਹੀ ਸਾਰੀ ਕੌਮ ਨੂੰ ਤੁਸੀਂ, ਉੱਥੇ ਐਡਾ ਵੱਡਾ ਮਾਰ ਜੀ ਸਾਰਾ। ਇਹ ਨਾਉਣਾ ਧੋਣਾ ਹਿੰਦੂਆਂ 'ਚ ਸੀ, ਤੀਰਥੇ ਨਾਵੇਂ, ਫਿਰ ਅਰਚਾ ਪੂਜਾ, ਸਾਡੇ ਡਾਲਰਾਂ ਦੀ ਪੂਜਾ, ਗੁਰੂ ਗ੍ਰੰਥ ਸਾਹਿਬ ਦੇ ਪਹੀਆਂ ਦੀ ਥੋਰ, ਦੇਗਾਂ ਦੀ ਚਾਹ, ਅਰਚਾ ਪੂਜਾ, ਪੂਜਾ ਦੇ ਢੰਗ, ਫੁੱਲ ਫਲ ਜੋ ਸਿੱਖੀ 'ਚ ਹੋ ਰਿਹਾ ਇਹਨੂੰ ਅਰਚਾ ਪੂਜਾ ਕਿਹਾ। ਹਿੰਦੂ ਕਰਦੇ ਸੀ ਇੱਦਾਂ ਮੂਰਤੀਆਂ ਦੇ ਦੁਆਲੇ ਰੱਬ ਨੂੰ ਪਾਉਣ ਲਈ, ਹਿੰਦੂ ਸਾਲਾਹੀ ਸਾਲਾਹ ਨੇ ਦਰਸ਼ਨ ਰੂਪ ਅਪਾਰ। ਕਹਿੰਦੇ ਤੁਸੀਂ ਮੂਰਤੀਆਂ ਦੇ ਦਰਸ਼ਨ ਕਰਕੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਕਹਿ ਦਿੰਦੇ ਅਸੀਂ ਰੱਬ ਦੇ ਦਰਸ਼ਨ ਕਰ ਲਏ, ਜਨਮ ਮਰਨ ਸਾਡਾ ਮੁੱਕ ਜਾਣਾ। ਇਸ ਕਰਕੇ ਉਹ ਹਿੰਦੂ ਕਰਦੇ ਸੀ, ਹਿੰਦੂ ਸਾਲਾਹੀ ਸਾਲਾਹ ਨੇ ਦਰਸ਼ਨ ਰੂਪ ਅਪਾਰ। ਬਾਬਾ ਨਾਨਕ ਨਾਲ ਨਾਲ ਜਵਾਬ ਦੇਈ ਜਾ ਰਿਹਾ ਪੋਇਟਰੀ 'ਚ, ਤੀਰਥੇ ਨਾਵੇਂ ਅਰਚਾ ਪੂਜਾ ਔਰ ਅਗਰਬੱਤੀਆਂ ਦਿਖਾਉਂਦੇ, ਖੁਸ਼ਬੂਆਂ ਦਿੰਦੇ। ਇੱਥੇ ਗੁਰੂ ਗ੍ਰੰਥ ਸਾਹਿਬ ਦੇ ਜਿਸ ਵੇਲੇ ਪ੍ਰਕਾਸ਼ ਕਰਦੇ ਹੈ, ਕੋਠਾ ਸਾਹਿਬ ਤੋਂ ਵੀ ਬਾਬਾ ਸੌਂ ਕੇ ਆਇਆ ਗੁਰੂ ਗ੍ਰੰਥ ਸਾਹਿਬ, ਬਹਿੰਗੀ 'ਚ ਪਾ ਕੇ ਖੜੇ ਕਿੰਨੇ ਬੰਦੇ, ਉਸ ਨੂੰ ਬਹਿੰਗੀ ਨੂੰ ਮੋਢਾ ਲਾਉਂਦੇ ਹੋ ਤੁਸੀਂ, ਆਲੋ ਬਾਲੀ ਇੱਕ ਉਂਗਲ 'ਤੇ ਲੈ ਜਾਓ ਭਾਵੇਂ, ਉਹ ਤਾਂ ਘੁਪਾਰ ਹੈ। ਇਹ ਕੀ ਪਖੰਡ ਬਣਾਇਆ, ਬੁੱਤ ਪ੍ਰਸਤੀ ਔਰ ਇੰਟਰਨੈਟ 'ਤੇ ਆ ਰਹੀ ਅੱਜ ਕੱਲ੍ਹ। ਉਸ ਨੂੰ ਲਿਆ ਕੇ ਫਿਰ ਅੰਦਰ ਜਾ ਕੇ ਪ੍ਰਕਾਸ਼ ਕਰਕੇ, ਫਿਰ ਇੱਕ ਇੱਕ ਰੁਮਾਲਾ ਖੋਲ੍ਹ ਕੇ ਪਿੱਛੇ ਫੁੰਦੇ ਅਤਰ ਦੇ ਰੱਖੇ ਹੁੰਦੇ ਆ ਇਹਨਾਂ ਅੰਬਰਸਰੀਆਂ ਨਾਲ, ਉਹ ਦੇਈ ਜਾਂਦੇ ਆ ਇੱਕ ਇੱਕ 'ਤੇ ਅਤਰ ਫਲੇਲ ਐਨ ਖੁਸ਼ਬੂਆਂ ਲਾ ਕੇ ਫਿਰ ਪ੍ਰਕਾਸ਼ ਕਰ। ਉਹ ਇਹ ਤਾਂ ਹਿੰਦੂ ਕਰਦੇ ਸੀ, ਬਾਬਾ ਨਾਨਕ ਰੋਜ਼ ਆਸਾ ਦੀ ਵਾਰ 'ਚ ਕਹਿ ਰਿਹਾ,
ਹਿੰਦੂ ਸਾਲਾਹੀ ਸਾਲਾਹ ਨੇ ਦਰਸ਼ਨ ਰੂਪ ਅਪਾਰ, ਤੀਰਥੇ ਨਾਵੇਂ ਅਰਚਾ ਪੂਜਾ ਅਗਰਵਾਸ। ਅਗਰਵਾਸ ਕਹਿੰਦੇ ਆ ਵਾਸ਼ਨਾ ਨੂੰ, ਅਗਰਬੱਤੀ ਦਿਖਾਉਂਦੇ ਸੀ ਇੱਥੇ ਖੰਡ ਪਾਠ 'ਤੇ, ਧੂਫਾਂ ਮਲਾਉਂਦੀਆਂ ਜਾਂਦੀਆਂ ਸਨ, ਇੰਨੀਆਂ ਧੂਫਾਂ ਸੁੱਟੋ ਜੀ। ਅਗਰਵਾਸ, ਅਗਰਵਾਸ ਕਹਿੰਦੇ ਅਗਰਬੱਤੀ ਦੀ ਖੁਸ਼ਬੋ। ਅਗਰਵਾਸ ਬਹਿ ਕਾਰ, ਫਿਰ ਬਹਿ ਕੇ ਕਾਰਾਂ ਕੱਢਦੀ ਸੀ, ਸੁੱਚਾ ਕਰਦੇ ਸੀ, ਜਿੱਦਾਂ ਹਰਿਮੰਦਰ ਸਾਹਿਬ 'ਚ ਅੱਧੀ ਰਾਤ ਵੇਲੇ ਸਾਰਾ ਕੁਛ, ਹਾਲਾਂਕਿ ਉੱਥੇ ਕੋਈ ਮਿੱਟੀ ਨਹੀਂ, ਕੋਈ ਕੱਖ ਨਹੀਂ, ਕੋਈ ਗੰਦਾ ਨਹੀਂ ਹੁੰਦਾ, ਤੁਰ ਕੇ ਉੱਠ ਕੇ ਔਰ ਉਹਦਾ ਟਿਕਟ ਮਿਲਣਾ ਮੁਸ਼ਕਲ ਹੈ, ਅੰਦਰ ਸਾਰਾ ਛਾਟ ਪਲਾਣਾ ਚੱਕ ਦਿੰਦੇ, ਫਿਰ ਸਾਰੇ ਅੰਦਰ ਹਰਿਮੰਦਰ ਸਾਹਿਬ ਨੂੰ ਦੁੱਧਾਂ ਅਤੇ ਲੱਸੀਆਂ ਅਤੇ ਦਹੀਆਂ ਮਲ ਮਲ ਕੇ ਨਣਾਉਂਦੇ ਹੋ ਫਰਸ਼ ਨੂੰ। ਸਿੱਖੀ ਹੋਸ਼ ਕਰੇ, ਸਿੱਖੀ ਨੂੰ ਹਾਲੀ ਸੰਗਤਾਂ ਨੂੰ ਪਤਾ ਨਹੀਂ ਹੈ ਵੀ ਬਾਬੇ ਨਾਨਕ ਤੋਂ ਉਲਟ ਕੰਮ ਕਰ ਰਹੇ ਨੇ, ਉਹ ਸਾਰੇ ਨੂੰ ਸੁੱਚਾ ਕੱਢਦੇ ਫਿਰ ਬਹਿ, ਏਦਾਂ ਬਾਹਮਣ ਕਾਰਾਂ ਕੱਢਦਾ ਸੀ ਬਹਿ ਕੇ, ਚੌਂਕਾ ਸੁੱਚਾ ਕੱਢਦਾ, ਆਸਾ ਦੀਵਾਰ 'ਚ ਲਿਖਿਆ। ਉਸ ਆਸਾ ਦੀਵਾਰ ਦਾ ਕੀ ਫਾਇਦਾ, ਜਿਹੜੀ ਤੁਸੀਂ ਰੋਜ਼ ਪੜ੍ਹਦੇ ਹੋ ਔਰ ਉਹਦੇ ਤੋਂ ਬਾਬੇ ਦਾ ਗਿਆਨ ਨਹੀਂ ਲੈ ਕੇ ਡਰਦੇ ਵੀ ਬਾਬਾ ਤਾਂ ਤੁਹਾਨੂੰ ਹੋਰ ਬੰਨੇ ਲਾ ਰਿਹਾ। ਤਾਂ ਬਾਬਾ ਕਹਿ ਰਿਹਾ ਹਿੰਦੂ, ਹਿੰਦੂ ਸਾਲਾਹੀ ਸਾਲਾਹ ਨੇ ਦਰਸ਼ਨ ਰੂਪ ਪਰ, ਉਹ ਬਹੁਤ ਵੱਡੀ ਚੀਜ਼ ਆ ਦਰਸ਼ਨ। ਹਰਿਮੰਦਰ ਦੇ ਦਰਸ਼ਨ ਕਰਕੇ ਨਾ ਅੰਦਰ ਜਾ ਕੇ ਕਹਿ ਦੋ ਵੀ ਹਾਂ ਗੁਰੂ ਗ੍ਰੰਥ ਸਾਹਿਬ ਆ ਗਿਆ, ਦਰਸ਼ਨ ਹੋ ਗਏ, ਦਰਸ਼ਨ ਰੂਪ ਅਪਾਰ। ਕੀ ਕਰਦੇ ਸੀ, ਤੀਰਥੇ ਨਾਵੇਂ ਅਰਚਾ ਪੂਜਾ ਅਗਰਵਾਸ ਬਹਿ ਕਾਰ, ਬਹਿ ਕਾਰ ਆ ਬਹਿ ਹਿੰਦੂ ਅਤੇ ਉੱਧਰ ਆ ਮੁਸਲਮਾਨ ਕਰ ਰਹੇ ਸੀ, ਸਾਰੀ ਸਿੱਖੀ 'ਚ ਅੱਧੇ ਹਿੰਦੂ ਹੋ ਗਏ ਅੱਧੇ ਮੁਸਲਮਾਨ ਹੋ ਗਏ। ਸਿੱਖ ਕੋਈ ਬਾਬੇ ਨਾਨਕ ਨਾ ਸ਼ਬਦਾਂ 'ਚ ਬਾਬਾ ਨਾਨਕ ਰੌਲਾ ਪਾ ਰਿਹਾ, ਉਹ ਭਾਈ ਸਲਾਹੁਣਾ ਮੈਂ ਕੀ ਹੈ, ਆ ਦੇਖੋ ਮੇਰਾ ਗੁਰਦੁਆਰਾ ਕੀ ਹੈ, ਉਹ ਸਲਾਹੁਣਾ ਸਾਡਾ ਕੀ ਹੈ, ਸੱਚ ਸਲਾਹੀ
ਧੰਨ ਗੁਰਦ
ਆਪਣੇ ਘਰ ਬੈਠ ਕੇ ਬੱਚਿਆਂ ਚ ਬੈਠ ਕੇ ਅੰਦਰ ਬੈਠ ਕੇ ਰੋਜ਼ ਆਪਣੇ ਆਹ ਸਲਾਹ ਕਰ ਉਹ ਸਲਾਹ ਵੀ ਸੱਚ ਦੱਸ ਵੀ ਗਏ
ਵਾਹ
ਵਾਹ ਰਹਾਉ ਦੀ ਤੁਕ ਦਾ ਮਹੱਤਵ ਆ ਹੈ ਐਕਸਲ ਸਾਰੇ ਸ਼ਬਦ ਦਾ ਆ ਹੈ ਪਹੀਆ ਜਿਹੜਾ ਸ਼ਬਦ ਦਾ ਪਾਉਂਦਾ ਐਸ ਵਾਹ ਵਾਹ ਦੇ ਦੁਆਲੇ ਪਾਉਂਦਾ ਵੀ ਮੈਂ ਜਿਹੜੀ ਸਲਾਹ ਕਰਦਾ ਮੈਂ ਇਸ ਗੁਰਦੁਆਰੇ ਤੱਕ ਅੰਦਰ ਆਪਣੇ ਵੜ ਕੇ ਕਿੱਦਾਂ ਪਹੁੰਚਦਾ ਦਸਮ ਦੁਆਰ ਤੱਕ ਮੈਂ ਐਸ ਚੀਜ਼ ਨਾਲ ਪਹੁੰਚਦਾ
ਵਾਹ ਵਾਹ ਸਾਚੇ ਮੈਂ ਤੇਰੀ
ਹੁਣ ਕੋਈ ਕੋਈ ਸਿੱਖ ਘਰ ਬੈਠ ਕੇ ਇਸ ਤਰ੍ਹਾਂ ਆਪਣੇ ਅੰਦਰ ਵੜਦਾ ਹੈ ਅੰਦਰ ਹੈ ਸਭ ਕੁਛ
ਵਾਹ ਵਾਹ ਸਾਚੇ ਮੈਂ ਤੇਰੀ ਤੇ ਹਾਂ ਪਾਪੀ ਤੂੰ ਨਿਰਮਲ ਏਕ ਸੱਚ ਸਲਾਹੀ ਧੰਨ ਗੁਰਦੁਆਰ ਸੱਚ ਸਲਾਹੀ ਧੰਨ ਗੁਰਦੁਆਰ
ਤੇਰੇ ਘਰ ਦੇ ਅੰਦਰ ਹੀ ਆ ਜਾਣਾ ਰੱਬ ਤੇਰੇ ਜਿਸਮ ਚ
ਨਾਨਕ ਦਰੇ ਘਰੇ ਏਕੰਕਾਰ ਨਾਨਕ ਦਰੇ ਘਰੇ ਏਕੰਕਾਰ
ਪਹਿਲਾਂ ਤੈਨੂੰ ਜਹਾਜ਼ ਭੇਜੇਗਾ ਉਹ ਅੰਦਰ ਸਪਿਰਚੁਅਲ ਚੀਜ਼ ਆ ਅੰਦਰ ਹੀ ਤੇਰੀ ਚੜ੍ਹਾਈ ਕਾਹਦੇ ਤੇ ਹੋਣੀ ਆ ਮਾਮੂਲੀ ਨੀ ਤੂੰ ਤੂੰ ਜਹਾਜ਼ ਤੇ ਚੜ੍ਹ ਜਾਣਾ ਪਹਿਲਾਂ ਸਮੁੰਦਰੀ ਸ਼ਿਪ ਹੁੰਦੇ ਸੀ ਜਿਹੜੇ ਜਹਾਜ਼ ਸਮੁੰਦਰੀ ਸੀ ਉਹਨੂੰ ਬਾਣੀ ਚ ਬੋਹਤ ਕਿਹਾ ਹੈ ਲਫ਼ਜ਼ ਜੇ ਟੈਕਨੀਕਲ ਨਾ ਸਮਝਾਂਗੇ ਬਾਣੀ ਦਾ ਰਹੱਸ ਨਹੀਂ ਆਏਗਾ ਬਾਬੇ ਬੇਲੇ ਸਮੁੰਦਰੀ ਜਹਾਜ਼ ਨੂੰ ਐਸ ਗਿਆਨ ਦੇ ਵਿੱਚ ਬੋਹਤ ਕਿਹਾ ਹੈ ਔਰ ਪਹਿਲੀ ਤੁਕ ਲਾਉਂਦੇ ਹੈ ਵੀ ਬੋਹਿਥੇ ਚੜੂੰ ਜਾਂ ਆਵੇ ਬਾਹਰ ਕਹਿੰਦੇ ਮੈਂ ਨਾਮ 'ਤੇ ਜਪ ਰਿਹਾ ਹਾਂ ਪਰ ਜਹਾਜ਼ ਅੰਦਰ ਹੈ ਇੱਕ ਉਹਦੇ 'ਚ ਕਿਤੇ ਮੈਨੂੰ ਬਿਠਾ ਲਏ ਅਕਾਲ ਪੁਰਖ ਕਹਿੰਦਾ ਮੇਰੀ ਕਦੋਂ ਵਾਰੀ ਆਏਗੀ ਦੇਖ ਕਿਆ ਬਾਬੇ ਦੇ ਸ਼ਬਦ
ਬੋਹਿਥੇ ਚੜੂੰ
ਕਹਿੰਦੀ ਜਦ ਮੇਰੀ ਵਾਰੀ ਆਊਗੀ ਉਦੋਂ ਹੀ ਚੜੂੰਗਾ ਨਾ
ਬੋਹਿਥੇ ਚੜੂੰ ਜਾਂ ਆਵੇ ਵਾਰ
ਕਹਿੰਦੇ ਜੇ ਮੈਨੂੰ ਕਿਤੇ ਉੱਥੇ ਉਹਨੂੰ ਉਤਾਰ ਦਿੱਤਾ ਜਹਾਜ਼ 'ਤੇ ਨਾ ਚੜ੍ਹਨ ਦਿੱਤਾ ਠੱਕ ਕੇ ਆ ਜਾਣਾ ਕਹਿੰਦੇ ਰੋਕ ਦਿੱਤਾ ਵੀ ਤੂੰ ਨਹੀਂ ਜਹਾਜ਼ 'ਤੇ ਚੜ੍ਹ ਸਕਦਾ ਤੇਰੇ ਕੋਲ ਵੀਜ਼ਾ ਹੈ ਨਹੀਂ ਜਾਂ ਫਲਾਂ ਤੂੰ ਨਾਮ ਨਹੀਂ ਜਪਿਆ ਕਹਿੰਦੇ ਜੇ ਮੈਨੂੰ ਠਾਕ ਦਿੱਤਾ ਉਸ ਬੋਹਤ ਤੂੰ ਤੇ ਮੈਨੂੰ ਦਰਗਾਹ 'ਚ ਵੀ ਮਾਰ ਪੈਣੀ ਮੈਂ ਕਿਸੇ ਥਾਂ 'ਚ ਕਹਿੰਦੀ ਦੇਖੋ ਬਾਬਾ ਨਾਨਕ
ਬੋਹਿਥੇ ਚੜੂੰ ਜਾਂ ਆਵੇ ਵਾ ਠਾਕੇ ਬੋਹਿਥ ਦਰ ਗਏ ਮਾਰ
ਅਸੀਂ ਉਹ ਸੱਚੀਆਂ ਚੀਜ਼ਾਂ ਰਿਕਾਰਡ ਕਰਾ ਰਹੇ ਹਾਂ ਅੱਜ ਉਹ ਚੀਜ਼ ਦੱਸਣ ਲੱਗੇ ਹਾਂ ਵੀ ਸਿੱਖੀ 'ਚ ਇੰਨੇ ਵੀਰ ਸਿੰਘ ਦੇ ਆਸ਼ਕ ਬਣੇ ਆ ਸਿੱਖ ਸਾਰੀ ਉਹਦਾ ਲਿਟਰੇਚਰ ਉਹਦੀਆਂ ਕਹਾਣੀਆਂ ਔਰ ਵੀਰ ਸਿੰਘ ਇਹ ਹੈ ਸਿੱਖ ਕੋਈ ਇੰਨਾ ਇਹ ਚੀਜ਼ ਇਹ ਕਲਟ ਵਧਿਆ ਵੀਰ ਸਿੰਘ ਭਾਈ ਵੀਰ ਸਿੰਘ ਦਾ ਜਿਹਨਾਂ ਨਾਲ ਕਹਾਣੀਆਂ ਰਾਹੀਂ ਚਮਤਕਾਰ ਰਾਹੀਂ ਜਿਹਨਾਂ ਨਾਲ ਕਹਾਣੀਆਂ ਰਾਹੀਂ ਚਮਤਕਾਰ ਰਾਹੀਂ ਇਹਨਾਂ ਨਾਲ ਭਾਈ ਵੀਰ ਸਿੰਘ ਨਾਲ ਜਿਹੜਾ ਲਿਟਰੇਚਰ ਛਾਪਿਆ ਸਾਰਾ ਸਾਰੀ ਦੁਨੀਆ ਔਰ ਕੋਈ ਨਹੀਂ ਜਾਣਦਾ ਵੀ ਉਹਦਾ ਅੰਤ ਕਿਸ ਤਰ੍ਹਾਂ ਹੋਇਆ ਅਸੀਂ ਪਿੱਛੇ ਵੀ ਦਿੱਲੀ 'ਚ ਰਿਕਾਰਡ ਕਰਾਏ ਹਾਂ ਔਰ ਹੁਣ ਫਿਰ ਅੱਜ ਰਿਕਾਰਡ ਕਰਾ ਰਹੇ ਹਾਂ ਵੀ ਇੱਕ ਕਿਤਾਬ ਨਿਕਲੀ ਹੈ ਇਹ ਕਨੇਹੀਆਂ ਇਹ ਕਨੇਹੀਆਂ ਉਹ ਇੱਕ ਜੀਵਨ ਹੈ ਕਿਸੇ ਸਾਧੂ ਦਾ ਚੰਗੇ ਨਾਮ ਜਪਣ ਵਾਲੇ ਦਾ ਸਾਡੇ ਪਿੰਡਾਂ ਲਾਗੇ ਹੈ ਉਸ ਇਹ ਕਨੇਹੀਆਂ ਕਿਤਾਬ ਦੇ ਵਿੱਚ ਉਹ ਜਿਹੜਾ ਸਾਧੂ ਸੀ ਉਹ ਬੜਾ ਗੁਰਸਿੱਖ ਤਕੜਾ ਨਾਮ ਜਪਣ ਵਾਲਾ ਹਲਵਾ ਦਾ ਹੁੰਦਾ ਸੀ ਸਾਰਾ ਬੜਾ ਸਿੱਧਾ ਜਿਹਾ ਨਾਮ ਔਰ ਉਹਨਾਂ ਨਾਂ ਉਹ ਭਾਈ ਵੀਰ ਸਿੰਘ ਦੇ ਬੜੇ ਪਿਆਰ ਸੀ ਕਹਾਣੀਆਂ ਪੜ੍ਹ ਕੇ ਸਾਰਿਆਂ ਨੂੰ ਪਿਆਰ ਆ ਜਾਂਦਾ ਸਾਰਾ ਗੁਰੂਆਂ ਦੀ ਲਾਈਫ ਦਾ ਇਸ ਕਰਕੇ ਉਹਨਾਂ ਨਾਲ ਉਹ ਉਹਨਾਂ ਦੇ ਮਿਲਣ ਗਏ ਜਿਸ ਵੇਲੇ ਉਹ ਬਹੁਤ ਬਿਮਾਰ ਹੋ ਗਏ ਜਿਸ ਵੇਲੇ ਉਹਨਾਂ ਦੀ ਕੋਠੀ ਅੰਮ੍ਰਿਤਸਰੋਂ ਮਿਲਣ ਗਏ ਅਤੇ ਉਹ ਬਾਹਰ ਬੈਠੇ ਸੀ ਬਾਕੀ ਦੁਨੀਆ ਉਹ ਬਹੁਤ ਘੱਟ ਮਿਲਦੇ ਸੀ ਅਖੀਰ 'ਚ ਜਦੋਂ ਬਿਮਾਰੀ ਉਹਨਾਂ ਦੀ ਸੁਣੀ ਕਈ ਲੋਕ ਮਿਲਣ ਆਉਣ ਸੀ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਪਰ ਬਾਬਾ ਜੀ ਬੈਠੇ ਰਹੇ ਵੀ ਮੈਂ ਮਿਲ ਕੇ ਜਾਣਾ ਉਹ ਜਿਸ ਵੇਲੇ ਉਹ ਬਾਬਾ ਭਾਈ ਵੀਰ ਸਿੰਘ ਕਹਿੰਦੇ ਕਿ ਬਾਬਾ ਜੀ ਆਏ ਹੈ ਨਾਮ ਜਪ ਉਹਨਾਂ ਨੂੰ ਨਾ ਮੋੜਿਓ ਮੈਂ ਆਉਣਾ ਬਾਹਰ ਉਹਨਾਂ ਨਾਲ
ਉਸ ਕਿਤਾਬ 'ਚ ਲਿਖਿਆ ਵੀ ਮੈਂ ਡੀਕਦਾ ਰਿਹਾ। ਜਿਸ ਵੇਲੇ ਭਾਈ ਸਾਹਿਬ ਬਾਹਰ ਆਏ ਅਤੇ ਆਣ ਕੇ ਭਾਈ ਵੀਰ ਸਿੰਘ ਜੀ ਰੋਣ ਲੱਗ ਪਏ, ਕਹਿੰਦੇ ਭਾਈ ਸਾਹਿਬ ਜੀ ਦੁਨੀਆ ਮੈਨੂੰ ਬਿਮਾਰ ਕਹਿੰਦੀ ਹੈ, ਮੈਂ ਬਿਮਾਰ ਨਹੀਂ ਹੈ, ਮੈਨੂੰ ਆਹ ਹਵਾ ਖਾਈ ਜਾ ਰਿਹਾ ਜਿਹੜਾ ਮੈਨੂੰ ਅੱਜ ਤੋਂ 15-20 ਦਿਨ ਪਹਿਲਾਂ ਮੇਰੇ ਨਾਲ ਹਾਦਸਾ ਵਰਤਿਆ, ਮੈਂ ਉਹ ਮਰਦਾ ਜਾ ਰਿਹਾ ਉਸ ਚੀਜ਼ ਨਾਲ। ਬਾਬਾ ਜੀ ਕਹਿੰਦੀ ਕੀ ਗੱਲ ਹੈ ਭਾਈ ਸਾਹਿਬ ਜੀ ਤੁਸੀਂ? ਕਹਿੰਦੀ ਮੈਂ ਕੀ ਕਹਿੰਦਾ ਤੁਹਾਡੇ ਨਾਲ ਮੈਂ ਗੱਲ ਕਰ ਸਕਦਾ? ਕਹਿੰਦੇ ਕਿ ਮੈਂ ਉਦਣ ਰਾਤ ਨੂੰ ਸੁੱਤਾ ਔਰ ਮੈਨੂੰ ਸੁਪਨੇ ਦੇ ਵਿੱਚ ਇੱਕ ਜਹਾਜ਼ ਹੈ ਪੂਰਾ ਭਰ ਕੇ, ਪੂਰਾ ਸਮੁੰਦਰੀ ਜਹਾਜ਼ ਆ ਸਮੁੰਦਰ ਦੇ ਵਿੱਚ, ਔਰ ਉਹਦੇ ਵਿੱਚ ਮੈਂ ਵੀ ਬੈਠਾ ਔਰ ਉਹਦੇ ਵਿੱਚ ਸਾਰੇ ਸਿੱਖ ਹੈ ਨਾਮ ਜਪਣ ਵਾਲੇ, ਉਹ ਜਹਾਜ਼ ਜਾ ਰਿਹਾ। ਇੱਦਾਂ ਦਾ ਦ੍ਰਿਸ਼ ਮੈਨੂੰ ਨਜ਼ਰ ਆਇਆ, ਪਰ ਪਤਾ ਨਹੀਂ ਕਿਹੜੀ ਤਾਕਤ ਆਈ ਉਹਨੇ ਲੱਭ ਲੁੱਭ ਕੇ ਮੈਨੂੰ ਨਾ ਮੈਨੂੰ ਚੱਕ ਕੇ ਸਮੁੰਦਰ 'ਚ ਮਾਰਿਆ। ਕਹਿੰਦੇ ਤੂੰ ਇੱਥੇ ਕਿੱਦਾਂ? ਅਖੇ ਮੈਂ ਸਮੁੰਦਰ 'ਚ ਡੁਬਕੀਆਂ ਖਾਣ ਲੱਗ ਪਿਆ ਅਤੇ ਮੇਰੇ ਸਾਹਮਣੇ ਜਹਾਜ਼ ਪਰੇ ਨੂੰ ਜਾ ਰਿਹਾ, ਸਾਰਾ ਭਰਿਆ ਔਰ ਮੈਂ ਵਿੱਚੇ ਡੁੱਬ ਰਿਹਾ। ਮੈਂ ਕਹਿੰਦਾ ਮੈਨੂੰ ਲੈ ਜਾਓ, ਮੈਨੂੰ ਲੈ ਜਾਓ। ਕਹਿੰਦੇ ਤੈਨੂੰ ਲੈ ਜਾਈਏ, ਤੂੰ ਹੁਣ ਜਪਜੀ ਸਾਹਿਬ ਦੇ ਟੀਕੇ ਨੂੰ ਵੀ ਹੱਥ ਪਾ ਲਿਆ। ਉਸ ਵੇਲੇ ਉਹ ਅਖੀਰਲਾ ਟੀਕਾ ਲਿਖ ਰਹੇ ਸੀ ਜਪਜੀ ਸਾਹਿਬ ਦਾ ਟੀਕਾ, ਮੈਂ ਹੋਰ ਸਾਰਾ ਸਾਰੀ ਉਮਰ ਲਿਖਾਰੀ ਲਿਖਣ 'ਚ ਹੀ ਲੰਘ ਗਈ, ਨਾਮ ਪਤਾ ਨਹੀਂ ਕਿਹੜੇ ਵੇਲੇ ਜਪਦੇ ਹੋਣੇ। ਤੋ ਇਸ ਵੇਲੇ ਕਹਿੰਦੇ ਕਿ ਮੈਂ ਤਾਂ ਮੇਰੇ ਸਾਹਮਣੇ ਉਹ ਜਹਾਜ਼ ਨਿਕਲ ਗਿਆ ਔਰ ਜਾਂਦਾ, ਔਰ ਮੈਂ ਸਮੁੰਦਰ 'ਚ ਡੁਬਕੜੀਆਂ। ਕਹਿੰਦੇ ਜਾਇਆ ਤੂੰ ਨਹੀਂ ਇਸ ਜਹਾਜ਼ 'ਤੇ ਚੜ੍ਹ ਸਕਦਾ, ਤੂੰ ਆ ਉਹੀ ਹੈ ਠਾਕੇ ਬੋਹਿਤ ਦਰ ਗਏ ਮਾਂ। ਆ ਹਾਲ ਹੈ ਜਿਹੜੇ ਨਾਮ ਨਹੀਂ ਜਪਦੇ, ਠਾਕੇ ਬੋਹਿਤ ਦਰ ਗਏ ਮਾਂ, ਉਹ ਠਾਕੇ ਜਾਂਦੇ ਉਸ 'ਤੇ ਚੜ੍ਹ ਨਹੀਂ ਸਕਦੇ। ਬੋਹਿਥੇ ਚੜੂ ਜਾਂ ਆਵੈ ਵਾਰ। ਇਹ ਜਹਾਜ਼ ਕੀ ਹੈ? ਇਹ ਹੈ ਕਬੀਰ ਸਾਹਿਬ ਨੇ ਲਿਖਿਆ ਵਿਖੇ ਬਾਚ ਹਰੇ ਰਾਚ ਪੀ ਜ਼ਹਿਰ ਤੂੰ ਬਾਜਾ ਹੇ ਮਨਾ ਵਿਖੇ ਬਾਚ ਹਰੀ ਦਾ ਨਾਮ ਦੇ ਨਾਲ ਰਚ ਜਾ ਰਹਾਉ ਦੀ ਤੁੱਕ ਹੈ ਕਬੀਰ ਸਾਹਿਬ ਦੀ, ਉਹ ਜਹਾਜ਼ ਖੋਲਣਗੇ ਹੁਣ। ਵਿਖੇ ਬਾਚ ਹਰੇ ਰਾਚ ਸਮਝ ਮਨ ਬਾਰੇ ਸਮਝ ਮਨ ਬਾਰੇ ਨਿਰਭੈ ਹੋਏ ਨਾ ਹਰ ਭਜੇ, ਨਿਰਭੈ ਹੋਏ ਨਾ ਹਰ ਭਜੇ ਮਨ ਬਾਰੇ ਗਹਿਓ ਨਾ ਰਾਮ ਜਹਾਜ਼, ਗਹਿਓ ਨਾ ਰਾਮ ਜਹਾਜ਼।
ਸ਼ਬਦ ਦਾ ਜਹਾਜ਼, ਸ਼ਬਦ ਜਪ ਲੈ ਭਜਨ ਕਰ ਲੈ, ਤੂੰ ਕਿਉਂ ਨਹੀਂ ਉਹ ਜਹਾਜ਼ 'ਤੇ ਚੜ੍ਹਦਾ? ਉਹ ਹੈ ਰਾਮ ਜਹਾਜ਼, ਸ਼ਬਦ ਦਾ ਜਹਾਜ਼, ਉਹ ਸ਼ਾ ਜਹਾਜ਼ ਹੈ ਪਰ ਇਹ ਸਪਿਰਚੁਅਲ ਚੀਜ਼ ਹੈ। ਮਹਾਰਾਜ ਵੀ ਇੱਥੇ ਕਹਿੰਦੇ
ਬੋਹਿਥੇ ਚੜੂ ਜਾਂ ਆਵੈ ਵਾਰ, ਬੋਹਿਥੇ ਚੜੂ,
ਗਰੀਬੀ ਆ ਰਹੀ ਸ਼ਬਦ 'ਚ ਵੀ ਮੇਰੀ ਵਾਰੀ ਨਹੀਂ ਆਉਣੀ, ਮੈਂ ਤੇ ਬਹੁਤ ਪਾਪੀ ਹੈ।
ਬੋਹਿਥੇ ਚੜੂ ਜਾਂ ਆਵੈ ਵਾਰ, ਠਾਕੇ ਬੋਹਿਥ ਦਰ ਗਏ ਮਾਂ।
ਜੇ ਠਾਕੇ ਗਏ ਦਰਗਾਹ 'ਚ ਵੀ ਮਾਰ ਪਊਗੀ।
ਠਾਕੇ ਬੋਹਿਥ ਦਰ ਗਏ ਮਾਂ,
ਕੀ ਕਰ
ਸੱਚੇ ਸਲਾਹੀ ਧੰਨ ਗੁਰਦੁਆਰ।
ਸੱਚ ਹਿੰਦੂ ਵਾਂਗੂ ਨਾ ਸਲਾਈ, ਨਾ ਮੁਸਲਮਾਨ ਵਾਂਗੂ, ਕਿੱਦਾਂ ਸਲਾਈ?
ਵਾਹ ਵਾਹ ਸੱਚੇ ਮੈਂ ਤੇਰੀ ਤੇ,
ਔਰ ਗਰੀਬ ਬਣ ਕੇ ਨਾਮ ਜਪੀ
ਹਾਂ ਪਾਪੀ ਤੂੰ ਨਿਰਮਲ ਏਕ ਰਹਾਉ, ਹਾਂ ਪਾਪੀ ਤੂੰ ਨਿਰਮਲ ਏਕ, ਵਾਹ ਵਾਹ ਸੱਚੇ ਮੈਂ ਤੇਰੀ ਤੇ।
ਅਖੀਰਲਾ ਬੰਦ ਅਸੀਂ ਇੱਕ ਵਾਰੀ ਫੇਰ ਪੜ੍ਹ ਲਈਏ,
ਬੋਹਿਥੇ ਚੜੂ ਜਾਂ ਆਵੈ ਵਾਰ, ਠਾਕੇ ਬੋਹਿਥ ਦਰ ਗਏ ਮਾਂ। ਸੱਚ ਸਲਾਹੀ ਧੰਨ ਗੁਰਦੁਆਰ ਨਾਨਕ ਦਰੇ ਘਰੇ ਏਕੰਕਾਰ ਵਾਹ ਵਾਹ ਸੱਚ ਮੈਂ ਤੇਰੀ
ਜੇ ਤੂੰ ਨਾਮ ਜਪਣ ਲੱਗਾ ਹਾਂ ਸ਼ਬਦ ਹੈ ਵੀ ਇਹਨਾਂ ਚੀਜ਼ਾਂ ਤੂੰ ਬਚੀ ਆ ਪਹਿਲਾਂ ਆਹ ਚੀਜ਼ਾਂ ਦੱਸ ਦੇ ਵੀ ਜਿੰਨੀ ਚੱਕਰ ਤੂੰ ਗੌੜੀ ਮਹੱਲਾ ਪਹਿਲਾ ਸ਼ਬਦ ਇੱਥੋਂ ਸ਼ੁਰੂ ਕਰ ਦੇ ਔਰ ਪਰਹੇਜ਼ ਦੱਸ ਦੇ ਉਸ ਰਾਸਤੇ ਦੇ ਵਿੱਚ ਜਿਹੜੇ ਤੇਰੀਆਂ ਰੁਕਾਵਟਾਂ ਹੈ ਉਸ ਤੱਕ ਤੂੰ ਅੰਦਰ ਨਹੀਂ ਆਪਣੇ ਦਸਮ ਦੁਆਰ ਤੱਕ ਵੜ ਸਕਦਾ ਜਿੰਨ ਚੱਕਰ ਤੂੰ ਆਹ ਚੀਜ਼ਾਂ ਨਹੀਂ ਪਰੇ ਕਰੇਗਾ ਤੂੰ ਮਹਾਰਾਜ ਇੱਥੋਂ ਸ਼ੁਰੂ ਕਰਦੀ ਹੈ ਇਹ ਹੈ ਗੁਰਮਤ ਇਹ ਹੈ ਇੰਸਟਰਕਸ਼ਨ ਉਸ ਅੰਦਰਲੇ ਗੁਰਦੁਆਰੇ 'ਚ ਪਹੁੰਚਣ ਤੱਕ ਤੈਨੂੰ ਆਹ ਕੰਮ ਜ਼ਰੂਰੀ ਕਰਨਾ ਪੈਣਾ ਕਿ ਪਰ ਤੇਰਾ ਸਾਰਾ ਚਿੱਤ ਇਹਨਾਂ ਚੀਜ਼ਾਂ 'ਚ ਫਸਿਆ ਪਿਆ ਹੈ ਕਾਮ ਕ੍ਰੋਧ ਮਾਇਆ ਮੈਂ ਹੈ ਚੀਤ ਕਾਮ ਕ੍ਰੋਧ ਜੇ ਦੋ ਵੀ ਆ ਜਾਣ ਤੇ ਪੰਜੇ ਸਮਝਣੇ ਚਾਹੀਦੇ ਪੋਇਟਰੀ ਹੈ ਕਾਮ ਕ੍ਰੋਧ ਮਾਇਆ ਮੈਂ ਚੀਤ ਝੂਠ ਵਿਕਾਰੇ ਜਾਗੇ ਹਿਤ ਚੀਤ ਝੂਠ ਵਿਕਾਰੇ ਜਾਗੇ ਹਿਤ ਚੀਤ ਪੂੰਜੀ ਪਾਪ ਲੋਭ ਕੀ
ਤੂੰ ਘਟਿਆ ਕੀ ਤੂੰ ਤੇ ਪਾਪਾਂ ਦੀ ਪੰਡ ਵਧੀ ਪਈ ਹੈ
ਪੂੰਜੀ ਪਾਪ ਲੋਭ ਕੀ
ਬੰਦੇ ਸ਼ਬਦ ਚ ਖੂਬੀ ਹੈ ਚੌਥੀ ਲਾਈਨ ਚ ਨਿਚੋੜ ਕੱਢਿਆ ਹੋਊਗਾ ਵੀ ਕੀ ਕਰਨਾ ਪਹਿਲਾਂ ਤਿੰਨ ਲਾਈਨਾਂ ਉਹ ਹੋਣਗੀਆਂ ਜਿਹੜਾ ਕੰਮ ਤੂੰ ਕਰ ਰਿਹਾ ਹੈ ਗਲਤ ਹੈ ਕੀ ਕਰੇਗਾ ਕਾਹਦੇ ਨਾਲ ਫਿਰ ਸੁਧਰੇਗਾ ਪੈਸੀ ਆਪਟੀਮਿਸਟਿਕ ਵਿਊ ਦਿੱਤੀਗਾ ਵੀ ਜੇ ਤੂੰ ਭਾਵੇਂ ਸਾਰੇ ਕੰਮ ਕਰ ਰਿਹਾ ਹੈ ਪਰ ਆਹ ਚੌਥੀ ਲਾਈਨ ਤੈਨੂੰ ਉਤਸ਼ਾਹ ਦੇਏਗੀ ਵੀ ਤੂੰ ਵੀ ਤਰ ਸਕਦਾ
ਤਾਰ ਤਾਰੀ ਮਨੇ ਨਾਮ ਸੁਚੇਤ
ਮਾਨ ਨਾਮ ਜਪ ਜਾ ਕੇ ਆਪਣੀ ਚਿੱਤ ਨੂੰ ਸੁੱਚਾ ਕਰ
ਤਾਰ ਤਾਰੀ ਮਨੇ ਨਾਮ ਸੁਚੇਤ ਮਨੇ ਨਾਮ ਸੁਚੇਤ ਮਨੇ ਨਾਮ ਸੁਚੇਤ
ਮੈਂ ਕਿਹੜਾ ਨਾਮ ਜਪਾਂ
ਓ ਵਾਹ ਵਾਹ ਸੱਚ ਮੈਂ ਤੇਰੀ
ਏਦਾਂ ਸਾਰੀਆਂ ਲਾਈਨਾਂ ਆਣ ਕੇ ਰਹਾਓ ਚ ਸਮਾ ਜਾਣਗੀਆਂ ਜਵਾਬ ਦਿੱਤਾ ਵੀ ਮੈਂ ਕਿਹੜਾ ਨਾਮ ਜਪਾਂ
ਵਾਹ ਵਾਹ ਸੱਚ ਮੈਂ ਤੇਰੀ ਹਾਂ ਪਾਪੀ ਤੂੰ ਨਿਰਮਲ
ਅੱਗੇ ਫਿਰ ਲਾਈਨਾਂ ਆਈਆਂ ਵੀ ਕੀ ਕੰਮ ਤੂੰ ਕਰ ਰਿਹਾ
ਅਗਨੇ ਪਾਣੀ ਬੋਲੇ ਭਾੜਵਾਓ
ਪੜੂਆ ਤੂੰ ਤੇ ਹੋਰ ਹੀ ਕੁਛ ਬੋਲੀ ਜਾਂਦਾ ਆ ਵਾਹ ਵਾਹ ਤੇ ਤੂੰ ਬੋਲਦਾ ਹੀ ਨੀ
ਆਗਨੇ ਪਾਣੀ
ਅਗਲੇ ਪਾਣੀ ਕੀ ਆ ਪੰਜਾਂ ਤੱਤਾਂ ਦਾ ਬੋਡੀ ਬਣੀ ਇਨਸਾਨ ਬਣੀ ਪਰ ਤੂੰ ਨਾਮ ਨੀ ਇਹਦੇ ਨਾਲ ਬੋਲਦਾ ਤੂੰ ਹੋਰ ਹੀ ਬਕਵਾਸ ਕਰੀ ਜਾਂਦਾ ਪੜਵਾਓ
ਆਗਨੇ ਪਾਣੀ ਬੋਲੇ ਭਾੜਵਾਓ ਇਹ ਜੇਵਾ ਇੰਦਰੀ ਇੱਕ
ਜਿੰਨੀਆਂ ਇੰਦਰੀਆਂ ਜੇਵਾ ਸਭ ਨਾਲ ਸਵਾਦ ਤੂੰ ਲੈ ਰਿਹਾ
ਜੇਵਾ ਇੰਦਰੀ ਇੱਕ ਸੁਆਓ ਦਿਸਤੇ ਬੇਕਾਰ
ਤੇਰੀਆਂ ਨਜ਼ਰਾਂ ਹੀ ਬੜੀਆਂ ਭੈੜੀਆਂ
ਦਿਸਤੇ ਬੇਕਾਰੀ ਨਾਹੀ ਭਾਉ ਭਾਉ
ਰੱਬ ਦਾ ਭਾਉ ਭਾਉ ਤੇ ਹੈ ਨੀ ਆਹ ਹੁਣ ਚੌਥੀ ਲਾਈਨ ਹੀ
ਆਪ ਮਾਰੇ ਤਾਂ ਪਾਏ ਨਾ ਆਪ ਮਾਰੇ ਤਾਂ ਪਾਏ ਨਾ
ਇੱਥੇ ਇੱਕ ਬੜੀ ਚੀਜ਼ ਬਾਬਾ ਲਿਖ ਗਿਆ ਤਾਂ ਤੈਨੂੰ ਨਾਮ ਮਿਲੇਗਾ ਅਸੀਂ ਨਖੇੜਦੇ ਆ ਰਹੇ ਹਾਂ ਕਿ ਨਾਮ ਦਾ ਪਾਉਣਾ ਨਾਮ ਦਾ ਮਿਲਣਾ ਲਹਿਦਾ ਚੀਜ਼ ਹੈ ਜਿਹੜਾ ਗੁਰੂ ਕੋਲੋਂ ਦੀਖਿਅਤ ਹੁੰਦੀ ਗੁਰਮੰਤਰ ਮਿਲਦਾ ਜਪਣ ਲਈ ਉਹ ਤੁਹਾਨੂੰ ਸ਼ਬਦ ਮਿਲਦਾ ਹੈ ਜਪਣ ਲਈ ਨਾਮ ਉਹਨੂੰ ਨਾਮ ਵੀ ਕਿਹਾ ਸ਼ਬਦ ਵੀ ਕਿਹਾ ਬਚਨ ਵੀ ਕਿਹਾ ਦੀਖਿਆ ਵੀ ਕਿਹਾ ਇਸ ਕਰਕੇ ਉਹ ਜਿਹੜਾ ਸ਼ਬਦ ਜਪਣ ਵਾਲਾ ਨਾਮ ਮਿਲਦਾ ਹੈ ਜਪੋ ਤਾਂ ਇੱਕੋ ਨਾਮਾ ਉਹ ਜਿਹੜਾ ਤੁਹਾਨੂੰ ਜਪਣ ਵਾਲਾ ਨਾਮ ਮਿਲਦਾ ਉਹ ਜਿਹੜਾ ਨਾਮ ਇੱਥੇ ਕਿਹਾ ਹੈ ਭਈ ਤੈਨੂੰ ਨਾਮ ਉਸ ਵੇਲੇ ਮਿਲ ਜਾਏਗਾ ਇਹ ਲੈਦਾ ਚੀਜ਼ ਇਸ ਕਰਕੇ ਉਹ ਇੱਕ ਐਸੀ ਸਪਿਰਚੁਅਲ ਸਟੇਜ ਹੈ ਜਿੱਥੇ ਸਤਿਗੁਰੂ ਅੰਦਰ ਪ੍ਰਗਟ ਹੋ ਜਾਂਦਾ ਉਹ ਆਣ ਕੇ ਫਿਰ ਨਾਮ ਦਿੰਦਾ ਉਹ ਨਾਮ ਐਡੀ ਵੱਡੀ ਚੀਜ਼ ਹੈ ਜਿਹਨੂੰ ਮਹਾਰਾਜ ਨੇ ਬਾਣੀ ਚ ਲਿਖਿਆ ਸਤਿਗੁਰ ਪੂਰੇ ਨਾਮ ਦਿਆ, ਸਤਿਗੁਰ ਪੂਰੇ ਨਾਮ ਦਿਆ। ਉਸ ਵੇਲੇ ਕੀ ਹੁੰਦਾ, ਕਾਰਜ ਸਗਲ ਰਾਸਤੀਆ, ਸਤਿਗੁਰ ਪੂਰੇ ਨਾਮ ਦਿਆ। ਉਹ ਨਾਮ ਇੱਕ ਸਪਿਰਚੁਅਲ ਸਟੇਜ ਹੈ, ਉਸ ਵੇਲੇ ਹਾਲਤ ਬਦਲ ਜਾਂਦੀ। ਉਹ ਨਾਮ ਦਾਤ ਹੈ ਸਭ ਤੋਂ ਵੱਡੀ, ਇਸ ਕਰਕੇ ਜਿਹੜੇ ਉਹ ਨਾਮ ਮਿਲਣਾ ਹੈ, ਪਰ ਉਹ ਮਿਲੇਗਾ ਉਹਨੂੰ ਜਿਹੜਾ ਸ਼ਬਦ ਗੁਰੂ ਨੇ ਤੈਨੂੰ ਦਿੱਤਾ, ਉਹਨੂੰ ਜਪ ਜਪ ਕੇ ਅੰਦਰ ਵੜੇਗਾ। ਅੰਦਰ ਪਹਿਲਾਂ ਸਤਿਗੁਰੂ ਖੜਾ ਹੋਊਗਾ, ਫਿਰ ਸਤਿਗੁਰ ਹੀ ਦਾਤਾ ਨਾਮ ਦਾ ਹੈ। ਉਹ ਨਾਮ ਜਿਹੜਾ ਹੈ ਉਹ ਸਤਿਗੁਰ ਦਾਤਾ ਦੇਵੇਗਾ। ਤਦੇ ਮਹਾਰਾਜ ਨੇ ਕਿਹਾ ਹੈ ਆਪਣੀ ਬਾਣੀ ਦੇ ਵਿੱਚ, ਨਾਨਕ 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 ਸਤਿਗੁਰ ਵਾਹੋ ਵਾਹੋ, ਨਾਨਕ ਸਤਿਗੁਰ ਵਾਹੋ ਵਾਹੋ, ਜਿਸ ਤੇ ਨਾਮ ਪ੍ਰਾਪਤ ਹੋਏ, ਜਿਸ ਤੇ ਨਾਮ ਪ੍ਰਾਪਤ ਹੋਏ, ਨਾਨਕ ਸਤਿਗੁਰ ਵਾਹੋ ਵਾਹ। ਉਹ ਸਤਿਗੁਰ ਦਾ ਵੀ ਪਹਿਲਾ ਸਰੂਪ ਗੁਰਮੰਦ ਸ਼ਬਦ ਹੀ ਹੈ ਜਪਣਾ, ਨਾਨਕ ਸਤਿਗੁਰ ਵਾਹੋ ਵਾਹੋ। ਉਹ ਜਿੰਨਾ ਜਪੇਗਾ ਅੰਦਰ ਸਤਿਗੁਰੂ ਖੜਾ ਹੋਏਗਾ, ਫਿਰ ਉਹ ਆਣ ਕੇ ਨਾਮ ਦੇਗਾ। ਇਸ ਕਰਕੇ ਨਾਮ ਦਾ ਦੇਣਾ ਅਲਹਿਦਾ ਚੀਜ਼ ਹੈ, ਔਰ ਸ਼ਬਦ ਦਾ ਦੇਣਾ ਅਲਹਿਦਾ ਚੀਜ਼ ਹੈ ਜਪਣ ਵਾਲੇ ਦਾ। ਤੋ ਮਹਾਰਾਜ ਇੱਥੇ ਕਹਿੰਦੇ, ਅਗਨੇ ਪਾਣੀ ਬੋਲੇ ਪੜਵਾ। ਜਦੋਂ ਬੰਦਾ ਆਪਣਾ ਸੈਲਫ ਮਾਰ ਲੈਂਦਾ ਹੈ, ਜੀਂਦਾ ਮਰ ਜਾਂਦਾ ਅੰਦਰ, ਉਦੋਂ ਉਹ ਨਾਮ ਦਿੰਦਾ ਹੈ। ਚੌਥੀ ਲਾਈਨ ਕਹਿਣੀ ਹੈ, ਅਗਨੇ ਪਾਣੀ ਬੋਲੇ ਪੜਵਾ, ਜੇਵਾ ਇੰਦਰੀ ਏਕ ਸੁਆਉ, ਇਹ ਦਿਸਤੇ ਬੇਕਾਰੀ ਨਾਹੀਂ ਪਾਉ ਪਾਉ, ਆਪ ਮਾਰੇ ਤਾਂ ਪਾਏ ਨਾਮ, ਆਪ ਮਾਰੇ ਤਾਂ ਪਾਏ। ਅਸੀਂ ਕਿੱਦਾਂ ਮਾਰੀਏ, ਮਹਾਰਾਜ ਅੱਗੇ ਇਲਾਜ ਦੱਸ ਦਿੰਦੇ, ਸਭ ਦੇ ਮਾਰੇ ਹੈ ਸਭ ਦੇ, ਸਭ ਦਾ ਜਪ ਇੰਨਾ ਕਰੇ ਤੇਰੀ ਹਉਮੇ ਮਰ ਜਾਏਗੀ। ਫਿਰ ਸਭ ਦੇ ਮਾਰੇ ਫਿਰ ਮਰਨ ਨਾ ਹੋਏ, ਸਭ ਦੇ ਮਾਰੇ ਫਿਰ ਮਰਨ ਨਾ ਹੋਏ, ਦੇਨ ਮੂਏ ਕਿਉਂ ਪੂਰਾ ਹੋਏ, ਦੇਨ ਮੂਏ ਕਿਉਂ ਪੂਰਾ ਹੋਏ। ਤਾਲੀ ਤੇ ਤੇਰੇ ਆਲੇ ਦੁਆਲੇ ਮਾਇਆ, ਪਰਪੰਚ ਕਹਿੰਦੇ ਮਾਇਆ ਨੂੰ, ਤੇਰੇ ਦੁਆਲੇ ਮਾਇਆ ਹੈ ਔਰ ਤੇਰਾ ਮਨ ਹਾਲੀ ਦੁਬਦਾ ਚ ਦੋਏ ਚ,
ਪਰਪੰਚੇ ਵਿਆਪੇ ਰਹਿਆ ਮਨ ਦੋਏ,
ਤੇਰਾ ਮਨ ਖੜਾ ਨਹੀਂ ਹੁੰਦਾ ਦੁਬਦਾ ਚਾਲੀ,
ਪਰਪੰਚੇ ਵਿਆਪੇ ਰਹਿਆ ਮਨ ਦੋਏ।
ਆ ਗਿਆ ਹੁਣ
ਤੇਰੇ ਨਾਰਾਇਣ ਕਰੇ ਸੋ, ਇਹ ਤੇਰੇ ਨਾਰਾ
ਰੱਬ ਵੱਲ ਤੇਰਾ ਮਨ ਤਾਂ ਖੜਾ ਹੋਏਗਾ ਜਦੋਂ ਉਹ ਆਪ ਹੀ ਕਰੇਗਾ,
ਤੇਰੇ ਨਾਰਾਇਣ ਕਰੇ ਸੋਏ।
ਫਿਰ ਹੁਣ ਉਸ ਜਹਾਜ਼ 'ਚ ਚੜ੍ਹਨ ਲੱਗਾ ਹੈ,
ਬੋਹੇ ਥੇ ਚੜੋ ਜਾਂ ਆਵੈ ਵਾਰ, ਪਈ ਥਾ ਕੇ ਬੋਹੇ ਦਰ ਗਏ ਮਾ, ਸੱਚ ਸਲਾਹੀ ਧੰਨ ਗੁਰਦੁਆਰ, ਨਾਨਕ ਦਰੇ ਕਰੇ ਏਕੰਕਾਰ, ਨਾਨਕ ਦਰੇ ਕਰੇ ਏਕੰਕਾਰ, ਇਹ ਸੱਚ ਸਲਾਹੀ ਧੰਨ ਗੁਰਦੁਆਰ, ਸੱਚ ਸਲਾਹੀ ਧੰਨ ਗੁਰਦੁਆਰ, ਧੰਨ ਗੁਰਦੁਆਰ, ਧੰਨ ਗੁਰਦੁਆਰ।
ਸੋ ਦਸਮ ਦੁਆਰ ਨੂੰ ਅੰਦਰਲੇ ਉਸ ਟਿਕਾਣੇ ਨੂੰ ਗੁਰਦੁਆਰ ਕਿਹਾ ਹੈ, ਔਰ ਇਹ ਟਿਕਾਣਾ ਜਿਹੜਾ ਹੈ ਉਹਦੇ ਲਈ ਮਹਾਰਾਜ ਅਸੀਂ ਅਗਲੇ ਪੰਨੇ 'ਤੇ ਚੱਲਦੇ ਹਾਂ। ਪੰਨਾ
140 141 ਦੇ ਉੱਤੇ ਔਰ ਫਿਰ ਗੁਰੂ ਬਾਬੇ ਨਾਨਕ ਦੇ ਦਰਸ਼ਨ ਕਰਦੇ ਹਾਂ ਵੀ ਗੁਰੂ ਬਾਬਾ ਨਾਨਕ ਸਿੱਖਾਂ ਦਾ ਹੀ ਬਾਬਾ ਨਹੀਂ ਸੀ ਇਹ ਮੁਸਲਮਾਨਾਂ ਦਾ ਜ਼ਿਆਦਾ ਲੱਗਦਾ ਹੈ ਉਸ ਵੇਲੇ ਜ਼ਿਆਦਾ ਪੈਰੋਕਾਰ ਮੰਨਣ ਵਾਲੇ ਬਾਬੇ ਦੇ ਸਿੱਖ ਜ਼ਿਆਦਾ ਮੁਸਲਮਾਨ ਹੋਏ ਨੇ ਬਾਬੇ ਨਾਨਕ ਵੇਲੇ ਬਾਬੇ ਨਾਨਕ ਦਾ ਕਲਾਮ ਮੁਸਲਮਾਨਾਂ ਦਾ ਲਫ਼ਜ਼ ਔਰ ਸਾਰੀ ਚੀਜ਼ ਇਜ਼ਹਾਰ ਕਰਦਾ ਵੀ ਉਹ ਸਾਰਿਆਂ ਦਾ ਸਾਂਝਾ ਸੀ ਹਿੰਦੂ ਤੇ ਬਿਲਕੁਲ ਹੀ ਨਾਮਦੇਵ ਲਿਖ ਰਿਹਾ ਵੀ ਇਹਨੇ ਪਰ ਫਿਰ ਵੀ ਇਹ ਕੱਲਾ ਨੂੰ ਮੰਨਦੇ ਸੀ ਇਸ ਕਰਕੇ ਜ਼ਿਆਦਾ ਕਲਾਮ ਇੱਕ ਦਾ
ਬਾਬੇ ਨਾਨਕ ਦਾ ਤੇ ਬਿਲਕੁਲ ਹੀ ਸਪਸ਼ਟ ਇਕਲ ਹੈ
ਪਰ ਇੱਕ ਦੀ ਗੱਲ ਕਰਨ ਵਾਲਾ ਬਾਬਾ ਨਾਨਕ ਮੁਸਲਮਾਨ ਉਸ ਵੇਲੇ ਬਾਬੇ ਨਾਨਕ ਦੇ ਲਾਗੇ ਜ਼ਿਆਦਾ ਸੀ ਇਸ ਕਰਕੇ ਅਗਲਾ ਸ਼ਬਦ ਐਸਾ ਦਿੰਦੇ ਹੈ ਜਿਹੜਾ ਐਨ ਮੁਸਲਮਾਨਾਂ ਨੂੰ ਪਿਆਰ ਨਾਲ ਸਮਝਾ ਰਹੇ ਆ ਵੀ ਜੇ ਤੁਸੀਂ ਮੁਸਲਮਾਨ ਬਣਨਾ ਤੇ ਆਹ ਕੰਮ ਕਰੋ ਆਹ ਜਿਹੜੇ ਸਿੱਖ ਹੈ ਇਹ ਤੇ ਮੇਰੇ ਸ਼ਬਦ ਦੇ ਆਖੇ ਨਹੀਂ ਲੱਗਣੇ ਇਹਨਾਂ ਨਾਲ ਨਹੀਂ ਮੇਰਾ ਕੱਖ ਵੀ ਸਮਝਣਾ ਜੋ ਮੈਂ ਸ਼ਬਦਾਂ ਚ ਕਿਹਾ ਹੈ ਇਹਨਾਂ ਨਾਲ ਸਭ ਕਿਉਂਕਿ ਉਹ ਵਾਰਾਂ ਤੇ ਵਧੀਕ ਸਲੋਕਾਂ ਚ ਲਿਖ ਗਏ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਰਾ ਭਾਉ ਦੂਜਾ ਬਾਬਾ ਨਾਨਕ ਕਹਿੰਦਾ ਇਹ ਸਭ ਇਸ ਗਿਆਨ ਤੋਂ ਉਲਟ ਕੰਮ ਕਰਨਾ ਇਹਨਾਂ ਨਾਲ ਔਰ ਲਓ ਮੁਸਲਮਾਨੋ ਮੈਂ ਤੁਹਾਨੂੰ ਦੱਸਦਾ ਵੀ ਤੂੰ ਮੁਸਲਮਾਨ ਕਿੱਦਾਂ ਹੋਏਗਾ ਮਹਾਰਾਜ ਕਹਿੰਦਾ
ਮੇਰੇ ਮਸੀਹ ਤੇ ਸਿਦਕ ਮੁਸੱਲਾ
ਹਾਂ ਮੁਸਲਮਾਨੀ ਲਫ਼ਜ਼ ਆਏ
ਮੇਰੇ ਮਸੀਹ ਤੇ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਮੇਰੇ ਮਸੀਹ ਤੇ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤੇ ਸੀਲ ਰੋਜਾ ਸਰਮ ਸੁਨਤੇ ਸੀਲ ਰੋਜਾ ਹੋ ਮੁਸਲਮਾਨ ਹੋ ਮੁਸਲਮਾਨ ਮੇਰੇ ਮਸੀਹ ਤੇ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ
ਆਹ ਲਾਈਨ ਅਸੀਂ
ਮਸੀਤ ਗੁਰੂ ਬਾਬਾ ਨਾਨਕ ਉਹਨਾਂ ਨੂੰ ਸਮਝਾ ਰਿਹਾ ਤੁਸੀਂ ਨਾ ਮਸੀਤਾਂ ਬਣਾਓ ਮਸੀਤ ਕੀ ਹੈ ਮਸੀਤ ਤੇਰਾ ਜਿਸਮ ਹੀ ਹੈ ਜਿਹਦੇ ਵਿੱਚ ਦਇਆ ਹੈ ਇਹ ਤੇਰੇ ਜਿਸਮ ਚ ਦਇਆ ਨਹੀਂ ਹੈ ਤੇਰੀ ਜਿਸਮ ਮਸੀਤ ਨਹੀਂ ਹੈ ਔਰ ਬਾਹਰਲੀ ਮਸੀਤ ਤੇ ਕੀ ਗਲਤ ਹੈ
ਆਪਣੇ ਜਿਸਮ ਨੂੰ ਮਸੀਤ ਬਣਾ
ਪਰ ਇਹਦੇ ਚ ਦਇਆ ਮਸੀਤ ਹੈ ਮਿਹਰ ਕਹਿੰਦੇ ਹੈ ਦਇਆ ਨੂੰ ਮਿਹਰ ਕਹਿੰਦੇ ਹੈ ਮਰਸੀ ਨੂੰ ਦਇਆ ਨੂੰ ਸਾਡੇ ਪਹਿਲੇ ਪੰਜ ਪਿਆਰਿਆਂ ਚ ਪਹਿਲੇ ਪਿਆਰੇ ਦਾ ਨਾਂ ਹੀ ਦਇਆ ਸਿੰਘ ਸੀ ਸਾਡੀ ਪਹਿਲਾਂ ਟੱਪ ਬਾਣੀ ਚ ਹੀ ਆਉਂਦਾ ਧੌਲ ਧਰਮ ਦਇਆ ਕਾ ਪੂਤ ਤੇ ਧੌਲ ਧਰਮ ਉਹ ਤਾਂ ਉਹ ਧਰਮ ਕੀ ਹੈ ਧਰਮ ਦਇਆ ਦਾ ਪੁੱਤ ਹੈ ਦਇਆ ਮਾਂ ਸਾਰਿਆਂ ਦੀ
ਜੇ ਸਭਾ ਜਿਹੜਾ ਬੰਦਾ ਨਿਰਦਈ ਹੈ ਉੱਤੇ ਆਉਂਦਾ ਬਾਣਾ ਭਾਵੇਂ ਜਿਹੜਾ ਮਰਜ਼ੀ ਵਧੀਆ ਤੋਂ ਵਧੀਆ ਸਿੱਖ ਹੈ ਉਹਦੇ ਚ ਦਇਆ ਨਹੀਂ ਹੈ ਉਹ ਸਿੱਖ ਉਹ ਇਨਸਾਨ ਵੀ ਨਹੀਂ ਹੈ ਇਸ ਕਰਕੇ ਪਹਿਲਾ ਧੌਲ ਧਰਮ ਦਇਆ ਕਾ ਪੂਤ ਜਿਹੜਾ ਧਰਮ ਹੈ ਡਿਊਟੀ ਹੈ ਸਾਡੀ ਉਹ ਧਰਮ ਦੀ ਦਇਆ ਦੀ ਪੁੱਤ ਹੈ ਧੌਲ ਧਰਮ ਦਇਆ ਕਾ ਪੂਤ ਖੋ ਦਇਆ ਬਾਪ ਸਾਰਿਆਂ ਦਾ ਇਸ ਕਰਕੇ
ਮਹਾਰਾਜ ਕਹਿੰਦੇ ਆਪਣੇ ਜਿਸਮ ਦੇ ਵਿੱਚ ਦਇਆ ਨਾ ਹੱਥੋਂ ਛੱਡੀ ਹਰ ਇੱਕ ਦੇ
ਮੈਂ ਇੱਥੇ ਇਹ ਮੁਸਲਮਾਨੀ ਲਫ਼ਜ਼ ਲਾਏ ਹੈ
ਮੇਰੇ ਮਸੀਹ ਤੇ
ਹੁਣ ਕਿਸੇ ਸਿੱਖਾਂ ਚ ਆ ਹੁਣੇ ਹੁਣੇ ਤੁਹਾਡਾ ਜਿਹੜਾ ਤਾਜ਼ਾ ਤਾਜ਼ਾ ਖੂਨ ਖਰਾਬਾ ਘੱਲੂ ਘਾਰਾ ਹੋਇਆ ਪੰਜਾਬ ਦੇ ਵਿੱਚ ਸਿੱਖਾਂ ਨੇ ਦਇਆ ਦੂਸਰਿਆਂ ਤੇ ਕੀ ਕਰਨੀ ਸੀ ਆਪਣੇ ਸਿੱਖਾਂ ਤੇ ਵੀ ਨਹੀਂ ਕੀਤੀ ਇਹ ਕਹਿੰਦੇ ਹੈ ਅਸੀਂ ਸਾਡਾ ਪਹਿਲੇ ਪਿਆਰੇ ਦਾ ਨਾਂ ਪੰਜ ਪਿਆਰੇ ਦਇਆ ਸਿੰਘ ਤੁਹਾਡੇ ਚ ਦਇਆ ਦਇਆ ਸਿੱਖਣੀ ਕ੍ਰਿਸਚੀਅਨਿਟੀ ਤੋਂ ਸਿੱਖੋ ਉਹਨਾਂ ਦੇ ਮਰਸੀ ਹੋਸਪਿਟਲ ਉਹਨਾਂ ਦੀ ਦਇਆ ਕਿੰਨੀ ਦਇਆ ਕਰਦੇ ਹੋ ਕਿਹੜੇ ਕਿਹੜੇ ਮੱਛਰ ਜਿੱਥੇ ਬੰਦਾ ਨੂੰ ਬੁਖਾਰ ਜਾਂ ਜਿੱਥੇ ਬੰਦੇ ਨੂੰ ਮਰਨ ਦਾ ਡਰ ਆ ਉੱਥੇ ਜਾ ਕੇ ਉਹਨਾਂ ਦੇ ਮਿਸ਼ਨਰੀ ਜਾਂਦੇ ਤੇ ਪ੍ਰਚਾਰ ਕਰਦੇ ਦਇਆ ਉਹਨਾਂ ਚ ਹੈ ਉਹਨਾਂ ਦੇ ਹੋਸਪਿਟਲ ਫ੍ਰੀ ਸਭ ਕੁਝ ਦੇਖੋ ਸਾਡੇ ਚ ਦਇਆ ਕਿੱਥੇ
ਮੇਰੇ ਮਸੀਹ ਤੇ ਸਿਦਕ ਮੁਸੱਲਾ
ਮੁਸੱਲਾ ਕੀ ਆ ਮੁਸੱਲਾ ਜਿਹੜਾ ਗਲ ਚ ਹਜੂਰੀਆ ਪਾਉਂਦੇ ਹਾਂ ਅਸੀਂ ਰਾਗੀ ਗਲ ਚ ਹਜੂਰੀਆ ਪਾਉਂਦੇ ਜਾਂ ਅਰਦਾਸ ਕਰਨ ਲੱਗੇ ਪਰਨਾ ਪਾ ਲੈਂਦੇ ਅਰਦਾਸ ਏਦਾਂ ਮੁਸਲਮਾਨ ਮੋਢੇ ਦੇ ਉੱਤੇ ਇੱਕ ਕੱਪੜਾ ਜਿਹਾ ਰੱਖਦੇ ਉਹਨੂੰ ਮਸੱਲਾ ਕਹਿੰਦੇ, ਵੀ ਜਿੱਥੇ ਬੈਠ ਕੇ ਨਮਾਜ਼ ਕਰਨੀ ਆ ਕੱਪੜਾ ਥੱਲੇ ਵਿਛਾਇਆ ਉਹਨੂੰ ਮਸੱਲਾ ਕਹਿੰਦੇ, ਵੀ ਮਸੱਲਾ ਉਹ ਕੱਪੜਾ ਪਵਿੱਤਰ ਜਿਹੜਾ ਰੱਬ ਦੀ ਬੰਦਗੀ ਵੇਲੇ ਵਿਛਾ ਲੈਣ ਜਾਂ ਉਹ ਤੋਂ ਕੰਮ ਲੈਣਾ ਹੋਏ ਉਹ ਮਸੱਲਾ। ਉਹ ਕਹਿੰਦਾ ਉਹ ਮਸੱਲਾ, ਕਹਿੰਦਾ ਮਸੱਲਾ ਕਹਿੰਦਾ ਜਿਹਦੇ 'ਚ ਫੇਥ ਹੀ ਹੈ ਨਹੀਂ, ਸਿਦਕ ਕਹਿੰਦੇ ਆ ਫੇਥ ਨੂੰ, ਕਹਿੰਦੇ ਰੱਬ ਤੇ ਤੈਨੂੰ ਯਕੀਨ ਹੀ ਹੈ ਨਹੀਂ ਤੇ ਤੂੰ ਮੋਢੇ ਤੇ ਭੇਸ ਬਣਾਇਆ, ਇਹਦਾ ਮਤਲਬ ਹੈ ਬਾਹਰਲਾ ਭੇਖ ਮਹਾਰਾਜ ਕੱਟ ਰਹੇ ਨੇ।
ਸਿਦਕ ਮਸੱਲਾ ਜਿਹੜਾ ਸਿਦਕ ਹੈ ਤੇਰਾ ਰੱਬ ਦੇ ਉੱਤੇ ਯਕੀਨ, ਇਹ ਟਰਗਾ ਰੱਬ ਪੀ ਕਹੋ ਕਬੀਰ, ਅੱਖਰ ਦੋਏ ਭਾਖ ਹੋਏਗਾ ਖਸਮ ਤਾਂ ਲਏਗਾ ਰਾਖ। ਤੂੰ ਨਾਮ ਜਿਹੜਾ ਜਪਣਾ ਤੇਰਾ ਸਿਦਕ ਤੇ ਹੈ ਨਹੀਂ ਉਹਦੇ ਤੇ,
ਸਿਦਕ ਸਬਰ ਨੂੰ ਵੀ ਕਹਿੰਦੇ ਆ, ਸਬੂਰੀ ਨੂੰ ਵੀ ਕਹਿੰਦੇ, ਸਿਦਕ ਵਾਲਾ ਤੇਰਾ ਜੀਵਨ ਹੈ ਨਹੀਂ, ਇਸ ਕਰਕੇ ਤੂੰ ਗਲ 'ਚ ਹਜੂਰੀਆ ਪਾ ਔਰ ਬਾਪ ਗਲ ਦਾ ਭੇਖ ਬਣਾ ਲੈਣਾ, ਇਹ ਭੇਖ
ਮਹਾਰਾਜ ਕੱਟ ਰਹੇ। ਇਸ ਕਰਕੇ ਮਸੱਲਾ ਉਹ ਕੱਪੜਾ ਹੈ ਜਿਹਦਾ ਭੇਖ ਫਕੀਰ ਕੱਢਦੇ ਸੀ, ਕਾਲੀ ਕੰਬਲੀ ਮਸੱਲਾ ਨਾਲ
ਬੜਾ ਨਵਾਜੀ ਹੈ ਸਾਰਾ, ਮਹਾਰਾਜ ਉਹ ਭੇਖ ਕੱਢ ਲਿਆ। ਕਹਿੰਦਾ ਤੂੰ ਹੱਕ ਹਲਾਲ ਦੀ ਕਮਾਈ ਤੇ ਤੂੰ ਖਾਂਦਾ ਨਹੀਂ, ਸਾਰਾ ਪੂਜਾ ਦਾ ਧਾਨ ਹੜੱਪ, ਜੋ ਸਾਰੀ ਸਿੱਖੀ ਕੌਮ 'ਚ
ਹੱਕ ਹਲਾਲ ਦੀ ਕੋਈ ਨਾ ਪਾਠੀ ਨਾ ਰਾਗੀ ਨਾ ਆ ਜਿੰਨੇ ਟੋਲੇ ਤੁਰੇ ਹੈ ਕੋਈ ਹੱਕ ਹਲਾਲ ਦੀ ਕਮਾਈ ਨਹੀਂ ਕਰਦਾ।
ਫਿਰ ਕਹਿੰਦੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੈ, ਇੱਦਾਂ ਮੁਸਲਮਾਨ ਕਰਦੇ ਹੋ, ਕਹਿੰਦੇ ਹੋ ਕੁਰਾਨ ਕਾਹਦਾ ਪੜ੍ਹਦੇ ਹੋ ਤੁਸੀਂ ਜੇ ਤੁਸੀਂ ਹੱਕ ਹਲਾਲ ਦੀ ਕਮਾਈ ਨਹੀਂ ਕਰਦੇ।
ਆਓ ਹੁਣ ਆ ਲਾਈਨ ਪਹਿਲਾਂ ਪੜ੍ਹੀਏ ਬਾਬੇ ਨਾਨਕ ਦੀ,
ਮੇਹਰ ਮਸੀਹ ਤੇ ਸਿਦਕ ਮਸੱਲਾ ਹੱਕ ਹਲਾਲ ਕੁਰਾਨ।
ਉਸੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਖਾਂਦੇ, ਉਸੇ ਨੂੰ ਮੰਨਣ ਵਾਲੇ, ਉਸੇ ਨੂੰ ਕੋਈ ਕਮਾਈ ਨਹੀਂ ਹੱਕ ਦੀ ਕਰਦਾ ਹਲਾਲ ਦੀ, ਸਾਰੀ ਜਿੰਨਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਵੱਡੇ ਵੱਡੇ ਆ,
ਇਹਨਾਂ ਜਥਿਆਂ ਨੇ ਕੀ ਪੈਦਾ ਕੀਤਾ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਮੰਨ ਰਹੇ, ਜੋ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਤੇ ਕਹਿਣਾ ਆ ਵੀ ਹੱਕ ਹਲਾਲ ਦੀ ਕਮਾਈ ਕਰੋ, ਪਰ ਉਹ ਪਾਠੀ ਪੂਜਾ ਜਿੰਨੇ ਕੋਈ ਪਾਠੀ ਕੰਮ ਕਰਦਾ ਉਹ ਮੁਫਤ ਨਹੀਂ ਇਹ ਕੰਮ ਕਰ ਸਕਦੇ।
ਜਿਹੜਾ ਰਾਗੀ ਹੈ ਕਿਹੜਾ ਜਿਹੜਾ ਪੈਸੇ ਡਬਲ ਫੀਸਾਂ ਲੈ ਕੇ ਕੁੜੀ ਦਾ ਵਿਆਹ ਨਹੀਂ ਕਰਦਾ, ਇੱਦਾਂ ਬਾਹਮਣ ਕਰਦੇ ਸੀ।
ਅਸਾ ਦੀ ਵਾਰ 'ਚ ਲਿਖੇ ਬਈ ਬਾਹਮਣ ਇੱਦਾਂ ਲੈ ਪਹਾੜ ਕਰੇ ਵਿਆਹੋ ਕੱਢ ਕਾਗਲ ਦੱਸੇ ਰਾਹੋ ਲੋ ਸੁਣ ਲੋਕਾਂ ਇਹ ਵਡਾਣ
ਮਨੇ ਅੰਧਾ ਨਾ ਸਜਾਣ।
ਪੈਸੇ ਲੈ ਕੇ ਬਾਹਮਣ ਉਸ ਵਿਚਾਰੀ ਕੁੜੀ ਦਾ ਵਿਆਹ ਕਰਦਾ ਸੀ ਜਿਹੜੀ ਕਿ ਇਹਨੂੰ ਮੁਫਤ ਕਰਨਾ ਚਾਹੀਦਾ। ਇਸ ਕਰਕੇ ਸਾਡੇ ਸਾਰੇ ਇਹੋ ਵੀ ਪਹਾੜ ਲੈ ਪਹਾੜ ਕਰੇ ਵਿਆਹ ਹੋ, ਭਾੜਾ ਲੈ ਕੇ ਵਿਆਹ ਕਰਦੇ ਆ ਸਾਰਾ ਫੀਸਾਂ ਲੈ ਕੇ। ਇਸ ਕਰਕੇ ਮਹਾਰਾਜ ਕਹਿੰਦੇ ਆ ਤੁਸੀਂ ਕੁਰਾਨ ਨੂੰ ਮੰਨ, ਤੁਸੀਂ ਗ੍ਰੰਥ ਸਾਹਿਬ ਨੂੰ ਮੰਨਣ, ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਤੇ ਕਹਿੰਦੀ ਹੈ ਹੱਕ ਹਲਾਲ ਗੁਰੂ ਗ੍ਰੰਥ ਸਾਹਿਬ।
ਮੇਹਰ ਮਸੀਹ ਤੇ ਸਿਦਕ ਮਸੱਲਾ ਹੱਕ ਹਲਾਲ ਕੁਰਾਨ।
ਸ਼ਰਮ ਸੁਣ ਤੇ, ਸ਼ਰਮ ਕਹਿੰਦੇ ਹੈ ਉਦਮ ਨੂੰ, ਸ਼ਰਮ ਕਹਿੰਦੇ ਹੈ ਹਾਰਡ ਲੇਬਰ ਨੂੰ। ਕਹਿੰਦੇ ਤੁਸੀਂ ਸੁੰਨਤ ਜਿਹੜੀ ਕਰਦੇ ਹੋ ਅੱਗਿਓ ਇੰਦਰੀ ਕੱਟ ਸਿੱਟਦੇ ਹੋ ਬੱਚੇ ਪੈਦਾ ਹੋਣ ਤੋਂ ਬਾਅਦ ਜਿਹੜੀ ਸੁੰਨਤ ਕਰਦੇ ਮੁਸਲਮਾਨ, ਭਈ ਇਹ ਜ਼ਰੂਰੀ ਹੈ। ਕਹਿੰਦੇ ਜ਼ਰੂਰੀ ਹਾਰਡ ਲੇਬਰ ਔਰ ਸ਼ਰਮ ਹੈ, ਹਾਰਡ ਲੇਬਰ ਕਰ ਔਰ ਮਿਹਨਤ ਕਰਕੇ ਮਜ਼ਦੂਰੀ ਕਰਕੇ ਤਾਂ ਆਪਣੇ 'ਚੋਂ ਉਦਮ ਨਾ ਗਵਾ ਸਰੀਰ 'ਚੋਂ। ਲੇਬਰ ਨੂੰ ਉਦਮ ਕਿਹਾ ਹੈ ਸਿਰ ਕਹੇ ਪੰਜਾਬ 'ਚ
ਹਿੰਦੁਸਤਾਨ 'ਚ ਸ਼ਰਮ ਮੰਤਰੀ ਲੇਬਰ ਮਿਨਿਸਟਰ ਹੁੰਦਾ। ਇਸ ਕਰਕੇ ਤੂੰ ਲੇਬਰ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ,
ਬਾ ਆ ਸੁੰਨਤ ਦਾ ਕੀ ਫਾਇਦਾ ਜੇ ਤੂੰ ਮਿਹਨਤ ਕਰਕੇ ਨਹੀਂ ਰੋਟੀ ਖਾਂਦਾ ਹੱਕ ਹਲਾਲ ਦੀ।
ਆ ਮਹਾਰਾਜ ਆ ਰਹੇ ਹੈ,
ਸ਼ਰਮ ਸੁੰਨਤ ਸੀਲ ਰੋਜਾ।
ਸੀਲ ਲਫ਼ਜ਼ ਜ਼ਰੂਰੀ ਹੈ ਖੋਲਣਾ।
ਅਸੀਂ ਬਾਣੀ ਦੀ ਖੋਜ ਕਰ ਕਰਕੇ ਐਸੀਆਂ ਚੀਜ਼ਾਂ ਲੱਭ ਰਹੇ ਹਾਂ ਵੀ ਕਿੱਡਾ ਉੱਚਾ ਕਰੈਕਟਰ ਉਸ ਵੇਲੇ ਗੁਰੂਆਂ ਦਾ ਔਰ ਸੰਗਤ ਦਾ,
ਜਿਹੜੇ ਇਹੋ ਜਿਹੇ ਸ਼ਬਦ ਮੁਸਲਮਾਨਾਂ ਨੂੰ ਉੱਧਰ ਸਾਰਿਆਂ ਨੂੰ, ਉਹਨਾਂ ਦੀ ਆਪਣੀ ਸੰਗਤ ਦਾ ਕੀ ਹਾਲ ਹੋਊ ਐਡਾ ਉੱਚਾ, ਵੀ ਉਹ ਕਿਸ ਤਰ੍ਹਾਂ
ਕਿੱਡਾ ਉੱਚਾ ਕਰੈਕਟਰ।
ਸੀਲ ਕਹਿੰਦੇ ਹੈ ਸੀਲ ਸੁਭਾਅ ਨੂੰ। ਇੱਕ ਗਾਂ ਖੌਰੂ ਪਾਉਣ ਵਾਲੀ ਹੁੰਦੀ ਹੈ, ਇੱਕ ਗਾਂ ਛੜਾ ਮਾਰ ਕੇ ਦੁੱਧ ਦਿੰਦੀ ਹੈ, ਇੱਕ ਗਾਂ ਨੂੰ ਬੱਚੇ ਵੀ ਥਣਿਆਂ ਨੇ ਹੱਥ ਲੈ ਕੇ ਉਹ ਸੀਲ ਗਾਂ ਕਹਿੰਦੇ ਆ। ਇੱਥੇ ਆ ਸੀਲ ਸੁਭਾਅ, ਕਹਿੰਦੇ ਤੇਰੇ ਰੋਜ਼ੇ ਰੱਖਣ ਦਾ ਕੀ ਫਾਇਦਾ ਤੇਰਾ ਜੇ ਸੁਭਾਅ ਸੀਲ ਨਹੀਂ ਹੈ। ਰੋਜ਼ਾ ਰੋਟੀ ਤਾਂ ਤਾਂ ਖਾ ਨਹੀਂ ਖਾਈ ਦੀ ਵੀ ਹਾਂ ਤੇਰਾ ਸੀਲ ਸੁਭਾਅ ਹੋਏ ਅਤੇ ਤੂੰ ਤਾਂ ਅੱਗੇ ਨਾਲੋਂ ਵੀ ਠੂਹਾਂ ਬਣਦਾ। ਇਸ ਕਰਕੇ ਜਿਹੜਾ ਰੋਜ਼ਾ ਹੈ, ਰੋਟੀ ਘੱਟ ਖਾਣੀ ਜਾਂ ਇਸ ਬੰਦਗੀ ਵਾਲੇ ਰਸਤੇ ਦੇ ਉੱਤੇ ਆਉਣਾ, ਕਹਿੰਦੇ ਰੋਜ਼ੇ ਦਾ ਮਤਲਬ ਹੈ ਤੇਰਾ ਸੁਭਾਅ ਸੀਲ ਹੋਣਾ ਚਾਹੀਦਾ।
ਅਸੀਂ ਅੱਜ ਉਹ ਉਦਾਹਰਨ ਦਿੰਦੇ ਹਾਂ ਨਾਮਦੇਵ ਜੀ ਦੀ,
ਉਹਦਾ ਜੀਵਨ ਦਾ। ਨਾਮਦੇਵ ਜੀ ਇੱਕ ਤੁਕ ਲਿਖ ਕੇ, ਅੱਜ ਕੱਲ੍ਹ ਦੀ ਜਿਹੜੀ ਪੋਲੀਟਿਕਸ ਜਾਂ ਸਾਰੀ ਹਕੂਮਤਾਂ ਜਾਂ ਰਾਜ ਚੱਲ ਰਹੇ ਜਾਂ ਦੁਨੀਆਂ 'ਤੇ ਜਿਹੜੇ ਰਾਜੇ
ਉਸ ਤੁਕ ਦੇ ਨਾਲ ਅਗਰ ਉਹ ਸੁਨਹਿਰੀ ਲਫ਼ਜ਼ਾਂ 'ਚ ਲਿਖੀ ਜਾਏ ਔਰ ਪੋਲੀਟਿਕ 'ਚ ਲਿਆਂਦੀ ਜਾਏ
ਤੇ ਉਹ ਨਾਮਦੇਵ ਜੀ ਦੀ
ਉੱਚ ਹੱਦੀ ਉਹ ਤੁਕ ਹੈ
ਉਹ ਹੈ ਜਿਸ ਵੇਲੇ ਉਹਨਾਂ ਨੇ ਗਾਂ ਜੀਂਦੀ ਕੀਤੀ ਉਹਨਾਂ ਨੇ ਤਾਂ ਨਹੀਂ ਕੀਤੀ ਕਾਲ ਪੁਰਖ ਨਾਲ ਤੂੰ ਦੁੱਧ ਧੋਏ ਜਾਂ ਬਚ ਮਟਕੀ ਭਰੀ ਲੈ ਨਾਮੇ ਉਹ ਫਿਰ ਸੁਲਤਾਨ ਦੇਖ ਕੇ ਹੈਰਾਨ ਹੋ ਗਿਆ ਉਹ ਲੈ ਤੂੰ ਸੁਲਤਾਨ ਦੇ ਨਾਲ ਆਪਣੀ ਕਨਵਰਸੇਸ਼ਨ ਉਹ ਦੱਸ ਰਹੇ ਨੇ ਉਸ ਆਪਣੇ ਸ਼ਬਦ ਦੇ ਵਿੱਚ ਨਾਮਾ ਸੁਲਤਾਨੇ ਬਾਦਲਾ ਦੇਖੂ ਤੇਰਾ ਹਰ ਮੀਠਲਾ ਰਹਾਓ
ਜਿਸ ਵੇਲੇ ਉਹ ਰਹਾਓ ਦੀ ਤੁਕ ਨਾਮਦੇਵ ਜੀ ਕਹਿੰਦੇ ਵੀ ਮੇਰੀ ਔਰ ਉਸ ਬਾਦਸ਼ਾਹ ਦੀ
ਕਨਵਰਸੇਸ਼ਨ ਆ ਵਾਰਤਾਲਾਪ ਆਪਸ 'ਚ ਉਹ ਮੈਂ ਸ਼ਬਦ 'ਚ ਲਿਖ ਰਿਹਾ ਨਾਮਾ ਸੁਲਤਾਨੇ ਬਾਦਲਾ
ਸੁਲਤਾਨ ਉਸ ਵੇਲੇ ਐਮਪਰਰ ਨੂੰ ਕਹਿੰਦੇ ਸੀ ਉਸ ਵੇਲੇ ਪਠਾਨ ਜਿਹੜਾ ਸੀ
ਨਾਮਾ ਸੁਲਤਾਨੇ ਬਾਦਲਾ ਲਿਆ ਮੈਂ ਤੇਰਾ ਰੱਬ ਦੇਖਾਂ ਵੀ ਤੂੰ ਕਿੱਦਾਂ ਮੋਈ ਗਾਂ ਨੂੰ ਜੀਂਦਾ ਕਰ ਦੇਣਾ ਉਹ ਕਹਿੰਦਾ ਮੇਰਾ ਕੀ ਆ ਕਛੂ ਨਾ ਹੋਏ ਕਰੇ ਰਾਮ ਹੋਏ ਸੋ ਹੋਏ ਉਸ ਵੇਲੇ ਜਿਸ ਵੇਲੇ ਉਹ ਨਾਮ ਉਹਨੂੰ ਕਹਿੰਦਾ ਨਾਮਦੇਵ ਕਹਿੰਦਾ ਮੈਂ ਨਹੀਂ ਕੁਛ ਕਰ ਸਕਦਾ ਮੇਰਾ ਕੀ ਆ ਕਛੂ ਨਾ ਹੋਏ
ਕਰੇ ਰਾਮ
ਹੋਏ ਸੋ ਹੋਏ ਮੈਂ ਨਹੀਂ ਕੁਛ ਕਰਨਾ ਉਹ ਕਰ ਸਕਦਾ ਮੈਂ ਤਾਂ ਕੁਛ ਨਹੀਂ ਕਰਨਾ ਉਹਨੇ ਪਾਵੋ ਬੇੜੀ
ਹੱਥੋਂ ਤੌਲ ਨਾਮਾ ਗਾਵੇ ਗੁਣ ਗੋਪਾਲ ਪਾ ਹੰਤਨ ਬਾਜ ਵਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ ਬਿਸਮਲ ਗਊ ਦਿਓ ਜਿਵਾਏ
ਉਹ ਕਹਿੰਦੇ ਨੇ ਤੇ ਮੈਂ ਗਰਦਨ ਕੱਟ ਸੁੱਟੂ ਫੜ ਕੇ ਸਾਰੀ ਪਬਲਿਕ ਅੱਧੀ ਰਾਤ ਤੋਂ ਬਾਅਦ ਕਿਤੇ ਉਹ ਚੀਜ਼ ਵਰਤੀ ਜੋ ਨਾਮਦੇਵ ਜੀ ਨੇ ਉਹ ਸ਼ਬਦ 'ਚ ਲਿਖੀ ਹੈ ਉਸ ਵੇਲੇ ਸੁਲਤਾਨ ਫਿਰ ਪੈਰੀ ਆਣ ਕੇ ਹੈਰਾਨ ਹੈ ਗਿਆ ਨਾਮੇ ਨੂੰ ਕਹਿੰਦੇ ਕਈ ਮੈਨੂੰ ਉਪਦੇਸ਼ ਦਿਓ ਵੀ ਮੈਨੂੰ ਵੀ ਕੋਈ ਵਾਇਸ ਕਰੋ ਮੈਨੂੰ ਤੂੰ ਮੈਂ ਐਡਾ ਵੱਡਾ ਰੱਬ ਦਾ ਫਕੀਰ ਹੈ ਉਸ ਵੇਲੇ ਫਿਰ ਮਹਾਰਾਜ ਨੇ ਕਿਹਾ ਉਹ ਲਾਈਨ
ਸਾਰੇ ਪੋਲੀਟੀਸ਼ਨਾਂ ਲਈ ਔਰ ਸਾਰੀ ਦੁਨੀਆਂ ਦੇ ਪੋਲੀਟਿਕਸ ਲਈ ਐਸੀ ਗਾਈਡਲਾਈਨ ਹੈ
ਉਹਨਾਂ ਮਹਾਰਾਜ ਨੇ ਕਿਹਾ ਸੁਲਤਾਨ ਸਾਚ ਸੀਲ ਚਾਲੋ ਸੁਲਤਾਨ ਮੇਰੀ ਇੱਕ ਨਸੀਹਤ ਹੈ ਵੀ ਤੈਸ ਚ ਨਾ ਆਈ ਕਿਸੇ 'ਤੇ ਜ਼ੁਲਮ ਨਾ ਕਰੀ ਸੱਚ ਨਾਲ ਰਹੀ ਅਤੇ ਸੀਲ ਸਵਾਰ
ਇਸ ਵਾਰ ਸੱਸੀ ਸਾਚ ਸੀਲ ਚਾਲੋ ਸੁਲਤਾਨ ਉਹਨੂੰ ਸ਼ਬਦਾਂ ਦੀ ਐਡੀ ਐਡੀ ਮਹੱਤਤਾ ਹੈ ਇਹਨਾਂ ਭਗਤਾਂ ਨੇ ਜਿਹਨਾਂ ਨੇ ਰੱਬ ਪਾਇਆ ਹੈ ਉਹਨਾਂ ਦੀ ਇੱਕ ਇੱਕ ਲਾਈਨ ਬਾਚਣ ਵਾਲੀ ਹੈ ਉੱਧਰ ਹੁਣ ਬਾਬਾ ਨਾਨਕ ਇਹਨਾਂ ਨੂੰ ਸੀਲ ਸੁਭਾਅ ਸਵਾਰਿਆ ਇਹ ਸ਼ਬਦ ਦੇ ਵਿੱਚ ਉੱਧਰ ਨਾਮਦੇਵ ਕਹਿੰਦਾ ਸਾਚ ਸੀਲ ਚਾਲੋ ਸੁਲਤਾਨ ਜਿਹੜਾ ਬਾਦ ਹੁਕਮਰਾਨ ਹੋਵੇ ਉਹ ਐਡਾ ਠੰਡੇ ਸੁਭਾਅ ਦਾ ਹੋਵੇ ਔਰ ਸੱਚ 'ਤੇ ਚੱਲਣ ਵਾਲਾ ਹੋਵੇ ਸਾਚ ਸੀਲ ਚਾਲੋ ਸੁਲਤਾਨ ਤੂੰ ਇੱਧਰ ਹੈ ਸੁਨਤ ਸਰਮ ਸੁਨਤੇ ਸੀਲ ਰੋਜ਼ਾ ਰੋਜ਼ਾ ਸੌਰ ਸਵੇ ਸਾਰਾ ਦਿਨ ਖਾਂਦੇ ਨਹੀਂ ਉਸ ਮਹੀਨੇ ਦੇ ਵਿੱਚ ਸਰਮ ਸੁਨਤੇ ਸੀਲ ਰੋਜ਼ਾ ਨਾਨ ਮੁਸਲਮਾਨ ਤਾਂ ਤੂੰ ਮੁਸਲਮਾਨ ਸਰਮ ਸੁਨਤੇ ਇਹਨਾਂ ਦੇ ਰੋਜ਼ਿਆਂ ਦਾ ਬੜਾ ਰਿਵਾਜ਼ ਹੈ ਉਹ ਇਹਨਾਂ ਰੋਜ਼ਿਆਂ ਦੇ ਸਾਡੇ ਪਿੰਡ ਅੱਧਾ ਮੁਸਲਮਾਨਾਂ ਦੀ ਸੀ ਉੱਥੇ ਘੁੱਲੂ ਮਰਾਸੀ ਹੁੰਦਾ ਸੀ ਉਹਨੂੰ ਕਹਿੰਦੇ ਉਹ ਘੁੱਲੂਆ ਤੂੰ ਐਰ ਕਿਤੇ ਰੋਜ਼ੇ ਰੱਖ ਲੈ ਉਹ ਕਹਿੰਦੇ ਜੀ ਕਿਉਂ ਕਹਿੰਦੇ ਐਰ ਕਿਤੇ ਮੱਕੀਆਂ ਤੂੰ ਬਸ ਚੰਗੀ ਮੱਕੇ ਤੂੰ ਖਬਰ ਆਈ ਹੈ ਵੀ ਇੱਕ ਰੋਜ਼ਾ ਵੱਧ ਗਿਆ ਐਰ ਕੀ ਬੜਾ ਸਵਾਬ ਹੈ ਜਿੰਨੇ ਰੋਜ਼ੇ ਰੱਖਣ ਉਨਾ ਇਹਨਾਂ ਨੂੰ ਇਸ ਵੀ ਦਰਗਾਹ 'ਚ ਜਾ ਕੇ ਮਿਲੇਗਾ ਤੂੰ ਕਹਿੰਦੇ ਤੂੰ ਐਰ ਕੀ ਘੁੱਲੂਆ ਐਰ ਕੀ ਰੋਜ਼ਾ ਰੱਖ ਲੈ ਐਰ ਕੀ ਇੱਕ ਰੋਜ਼ਾ ਵੱਧ ਗਿਆ ਮੱਕਿਓਂ ਖਬਰ ਆਈ ਹੈ ਉਹ ਕਹਿੰਦਾ ਮੱਕਿਓਂ ਕਦੀ ਚੰਗੀ ਖਬਰ ਵੀ ਆਈ ਹੈ ਇਹੋ ਹੀ ਭੁੱਖੇ ਮਰੋ ਅਤੇ ਭਲਾ ਕਰੋ ਤੂੰ ਇਸ ਕਰਕੇ ਇਹ ਮੱਕਿਓਂ ਇਹ ਸ਼ਰਾਲ ਨੂੰ ਕਦੀ ਚੰਗੀ ਖਬਰ ਨਹੀਂ ਆਉਣੀ ਮਹਾਰਾਜ ਕਹਿੰਦਾ ਸ਼ਰਮ ਸੁਨ ਤੇ ਸੀਲ ਰੋਜ਼ਾ ਹੋ ਮੁਸਲਮਾਨ ਇਹ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਕਸਬੀ ਸਾਤਿਸ ਭਾਵ ਸੀ ਨਾਨਕ ਰੱਖੇ ਲਾਜ ਆ ਸ਼ਬਦ ਅਸੀਂ ਚੱਲਦਾ ਰੱਖਾਂਗੇ ਆਓ ਬਾਬਾ ਨਾਨਕ ਇਹਦੀ ਟੇਕ ਲੈਂਦਾ ਹੈ
ਵਾਹ ਵਾਹ ਸਾਚੇ ਮੈਂ ਤੇਰੀ ਤੇ ਇਹ ਵਾਹ ਵਾਹ ਸਾਚੇ ਮੈਂ ਤੇਰੀ ਤੇ ਹਾਂ ਪਾਪੀ ਮਲ ਏਕ ਹਾਂ ਪਾਪੀ ਤੂੰ ਨਿਰਮਲ ਏ ਵਾਹ ਵਾਹ ਸਾਚੇ ਮੈਂ ਤੇਰੀ ਔਰ ਇਸੇ ਦੀ ਟੇਕ ਮਹਾਰਾਜ ਲੈ ਰਹੇ ਨੇ ਜਪ ਤਪ ਸੰਜ ਕਰਮ ਨਾ ਜਾਨ
ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸਭ ਦੇ ਨਵੇਰਾ ਇਹ ਇੱਕੇ ਆਖਿਆਖ ਹੈ ਸਬਦ ਪਾਖ ਹੈ ਅਰਦ ਉਰਦ ਦੇਨ ਰਾਤੇ